आप जी दे चरणा विच अर्ज करांगा कि उस सतगुरु दा नाम लैण दे नाल उस नूं धन कहण दे नाल की कुछ हो जांदा है। उस तों पहलां आपां उस सतगुरां नूं धन कहिए तां जो कुछ अर्जां आप जी दे चरणा विच कर सकां। सब गज के कहो धन श्री सतगुरु नानक देव जी सच्चे पातशाह।
धन श्री सतगुरु नानक देव सच्चे
पातशाह। फिर एक बार कोई रसना वांझी ना रहे, गुरु सवारियो ए रसना मिली है उस साहिब दा नाम उचारन नू, उस सतगुरु नू धन कहन नू। और आप जी दे चरना विच मैं अर्ज करांगा कि उस गुरु दा नाम जिन्हां ने लया धन कहन मात्र किन्नियां किरपा सतगुरु करदे ने। सतगुरां नू धन कहो, सब गज के कहो धन श्री सतगुरु जगजीत सिंह जी सच्चे पातशाह। मौके दे मालक उस सतगुरु नू धन कहो जिन्हां दे गुण कहन कथन तो परे ने, जेड़े अज दे समें दे विच सानू संभाली बैठे ने। अज दे समें विच जेड़े सिख उस सतगुरु नू हिरदे च वसाई बैठे ने, और जे मैं ए गल कवां जेड़े नहीं भी वसाई बैठे, सतगुरु जी उन्हां ते भी कृपा करदे पए ने। क्योंकि गुरु सवारियो ए चीज इक्को दे हिस्से आई है, उन्हूं कहा जांदा है सतगुरु। क्योंकि इंसान दी फितरत है गुण कीता ते ओदे बदले गुण करेगा, पर एक सतगुरु अजिहा है जेड़ा के हर एक जीव दी पालना करदा है, हर एक जीव नूं संभालदा है। उस सतगुरु नूं धन कहो, सब गज के कहो धन श्री सतगुरु उदय सिंह जी सच्चे पातशाह। अर्ज करां आप जी दे चरणा विच, जदों असीं उस साहिब नूं धन कहंदे हां, उस नूं धन कहना ए वी नाम है। और आप जी चोखरे भजन दा जाप कर रहे हो, जेदे बारे कई जिक्र आउंदे ने गुरबाणी विच। भाई गुरदास जी बहुत जगह इन्हां बारे दसदे ने कि इस नाम नूं जपन दे नाल की होया। वाहिगुरु गुरमंत्र है जप हो मैं खोई, भाई गुरदास जी कहंदे ने इह गुरु नानक पातशाह ने एक अजिहा मंत्र दे दिता, एक अजिहा नाम दे दिता, अजिहा अमृत दे दिता, जिन्हां ने नूं जपिया उन्हां दी होमै दूर हो गई। कई वार अजिहा हो जांदा है कि असीं इह संकोच कर जांदे हां कि माला हथ च फड़ीए नाम जपदे पए हां, शायद जे सतगुरां नूं धन कहांगे ते इह जिहड़ी माला फेरदे पए हां, जिहड़ा चार अखरा भजन है इह जिहड़ा साडे कोलों चुक ना हो जाए, इह ना असीं विसर जाइए, जिहदे करके लगदा है कि साध संगत उच्ची सतगुरां दा नाम नहीं लैंदी। भाई गुरदास जी इस दी प्रथाए कुछ अर्ज करदे ने कि उह साहिब दा नाम लैण नाल की हुंदा है। भाई गुरदास जी कहंदे ने चिंता मनि चितवत, चिंता चित ते चुराई। उस अकाल पुरख नूं जिहनूं चिंता मनि दा खिताब दे के भाई जी कहंदे ने, जदों उस अकाल पुरख नूं चितवया याद कीता ते की होया, हिरदे तों चिंता दूर हो गई। फिर अजोनी अराधे जोन संकट कटाए है, फिर कहंदे ने उस गुरु नूं धन कहिया। और बड़ी ही वड्डी गल के सतगुरु पातशाह अजिहे ने जो के जीवन मरण तो परे ने, जो के जोना तो परे ने, ते ओ अजोनी होया ते ओदा सिट्टा की होया, सिख भी जोना विच आउणो बच गया। जपत अकाल काल कंटक कलेश नासे, कहंदे ने फिर जदों गुरु नूं धन कहिया ते ओ गुरु जिहड़ा ओहदा इक नाम है अकाल भाव मृत्यु तो रहत, जिहनूं मौत ना आवे, जो कदी भी मरदा नहीं और मरदा नहीं ते जमदा भी नहीं, कदी अपनी मौज नाल धरती ते अवतरित हुंदा है। कहंदे ने जपत अकाल काल कंटक कलेश नासे, जदों उस अकाल दा जाप कीता ते काल दे जेड़े लेश होने सी, दुख होने सी, ओदे तो जी बच गया। ਫਿਰ ਕੀ ਹੋਇਆ? ਨਿਰਭੈ ਭਜਨ, ਭ੍ਰਮ ਭੈ ਦਲ ਭਜਾਏ ਹੈ ਗੁਰੂ ਸਵਾਰਿਓ, ਉਹਨੂੰ ਧਨ ਕਹਿੰਦੇ ਹਾਂ। ਵੇਖੋ ਕਿਤਨੇ ਫਾਇਦੇ ਨੇ ਕਿ ਜਦੋਂ ਉਹਦਾ ਜਾਪ ਕੀਤਾ, ਧਨ ਕਿਹਾ ਉਹਨੂੰ, ਤੇ ਉਹ ਗੁਰੂ ਹੈ ਨਿਰਭਉ ਜਿਹਨੂੰ ਡਰ ਕਿਸੇ ਦਾ ਨਹੀਂ, ਤੇ ਉਹਨੂੰ ਧਨ ਕਹਿਆ, ਉਹਨੇ ਸਿੱਖਾਂ ਤੇ ਕਿਰਪਾ ਕੀਤੀ, ਸਿੱਖਾਂ ਦੇ ਹਿਰਦੇ ਦੇ ਵਿੱਚੋਂ ਜਿੰਨੇ ਵੀ ਡਰ ਸੀ ਆਦੀ ਵਿਆਧੀ ਉਪਾਧੀ ਦੇ ਉਹ ਸਾਰੇ ਦੂਰ ਹੋ ਗਏ। ਫਿਰ ਕੀ ਹੋਇਆ? ਅਜਿਹੀ ਕਿਰਪਾ ਜਦੋਂ ਹੁੰਦੀ ਪਈ ਏ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਿਮਰਤ ਨਾਥ ਨਿਰਵੈਰ, ਜਦੋਂ ਉਸ ਸਤਿਗੁਰੂ ਨੂੰ ਧਨ ਕਹਿਆ ਤੇ ਉਹਨੂੰ ਨਾਥ ਵੀ ਕਹਿਆ ਜਾਂਦਾ ਹੈ, ਨਾਥ ਤੋਂ ਭਾਵ ਮਾਲਕ ਜੋ ਸਭ ਤੋਂ ਵੱਡਾ, ਉਹਨੂੰ ਧਨ ਕਹਿਣ ਦੇ ਨਾਲ ਸਿਮਰਤ ਨਾਥ ਨਿਰਵੈਰ, ਇਨਸਾਨ ਜਿਹੜਾ ਵੈਰ ਤੋਂ ਰਹਿਤ ਹੋ ਗਿਆ, ਉਹਦੇ ਅੰਦਰ ਵੈਰ ਭਾਵਨਾ ਖਤਮ ਹੋ ਗਈ। ਭਾਗਿਓ ਖੇਦ ਭੇਦ ਨਿਰਭੇਦ ਗੁਣ ਗਾਏ ਹੈ, ਅੰਦਰੋਂ ਖੇਦ ਦੁੱਖ ਤਕਲੀਫਾਂ ਮੇਰੀ ਤੇਰੀ ਨਸ਼ਟ ਹੋ ਗਈ। ਉਦੋਂ ਫਿਰ ਜਿਹੜੇ ਗੁਣ ਗਾਏ ਉਹ ਭੇਦ ਤੋਂ ਰਹਿਤ ਸੀ, ਉਦੋਂ ਕੋਈ ਪੱਖਵਾਦ ਵਾਲੀ ਗੱਲ ਨਾ ਕੀਤੀ, ਉਦੋਂ ਸਿਰਫ ਗੁਰੂ ਦਾ ਨਾਮ ਲਿਆ। ਕਹਿੰਦੇ ਨੇ ਇੱਥੇ ਹੀ ਖਤਮ ਨਹੀਂ, ਇੱਥੇ ਹੀ ਬਸ ਨਾ ਹੋਈ। ਫਿਰ ਗੁਰੂ ਨੂੰ ਜਦੋਂ ਧਨ ਕਹਿਆ ਤੇ ਉਸ ਅਕਾਲ ਪੁਰਖ ਬਾਰੇ ਜ਼ਿਕਰ ਆਇਆ ਕਿ ਅਕੁਲ ਅੰਚਲ ਗਹਿ ਕੁਲ ਨਾ ਵਿਚਾਰੇ ਕੋ, ਉਸ ਅਕਾਲ ਪੁਰਖ ਦਾ ਲੜ ਫੜਿਆ, ਉਹਨੂੰ ਧਨ ਕਹਿਆ ਤੇ ਉਹਦਾ ਇੱਕ ਨਾਮ ਹੈ ਅਕੁਲ। ਅਕੁਲ ਤੋਂ ਭਾਵ ਜਿਹਦੀ ਕੋਈ ਕੁਲ ਨਹੀਂ, ਕੋਈ ਮਰਿਆਦਾ ਨਹੀਂ, ਕੋਈ ਰੀਤੀ ਨਹੀਂ, ਸਭ ਤੋਂ ਪਰੇ ਹੈ। ਜਦੋਂ ਉਹਦਾ ਨਾਮ ਜਪਿਆ ਤੇ ਫਿਰ ਕਬੀਰ ਵਰਗੇ, ਰਵਿਦਾਸ ਵਰਗੇ, ਉਹ ਜਿਹੜੇ ਨੇ ਸਭ ਤੋਂ ਉੱਚੀ ਕੋਟੀ ਉੱਤੇ ਜਾ ਕੇ ਪੁੱਜੇ ਜਾਣ ਲੱਗੇ। ਅਜਿਹੀ ਕਿਰਪਾ ਜਦੋਂ ਹੁੰਦੀ ਹੈ ਗੁਰੂ ਸਵਾਰਿਓ, ਅਟਲ ਸਰਨ ਆਵਾ ਗਵਨ ਮਿਟਾਏ ਹੈ। ਜਦੋਂ ਅਜਿਹੇ ਗੁਰੂ ਨੂੰ ਧਨ ਕਹਿਆ ਜਿਹੜਾ ਅਟਲ ਹੈ, ਜਿਹੜਾ ਕਿ ਸੱਚਾ ਹੈ, ਕਦੀ ਝੂਠਾ ਨਹੀਂ, ਕਿਸੇ ਦਸ਼ਾ ਵਿੱਚ ਨਹੀਂ, ਸੋ ਉਹਦੇ ਜਾਪ ਨੂੰ ਜਦੋਂ ਜਪਿਆ, ਉਹਨੂੰ ਧਨ ਕਹਿਆ ਤੇ ਇਨਸਾਨ ਜੋ ਹੈ ਆਵਾਗਮਨ ਦੇ ਚੱਕਰਾਂ ਤੋਂ ਮੁਕਤ ਹੋਇਆ। ਇਸ ਕਰਕੇ ਸਾਧ ਸੰਗਤ ਜੀ, ਉਸ ਸਤਿਗੁਰੂ ਨੂੰ ਧਨ ਕਹਿਆ ਜਾਂਦਾ ਹੈ, ਕੋਈ ਰਸਨਾ ਵਾਂਝੀ ਨਾ ਰਹੇ। ਦੁਬਾਰਾ ਉਸ ਸਤਿਗੁਰਾਂ ਨੂੰ ਧਨ ਕਹੋ, ਔਰ ਹਰ ਇੱਕ ਹਿਰਦੇ ਵਿੱਚੋਂ, ਹਰ ਇੱਕ ਰਸਨਾ ਵਿੱਚੋਂ ਆਵਾਜ਼ ਆਏ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ,
ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।
ਉਸ ਸਤਿਗੁਰੂ ਨੂੰ ਧਨ ਕਹਿਣ ਦੇ ਬਹੁਤ ਜ਼ਿਆਦਾ ਫਾਇਦੇ ਨੇ, ਇਸ ਤੋਂ ਵੀ ਅਗਾਂਹ ਬਹੁਤ ਜ਼ਿਕਰ ਕੀਤੇ ਨੇ। ਸੋ ਬਖਸ਼ਿਸ਼ ਕਿਰਪਾ ਕਰਨ, ਜਿੱਥੇ ਆਪ ਜੀ ਉਸ ਸਤਿਗੁਰਾਂ ਨੂੰ ਧਨ ਕਹਿਣ ਦੇ ਨਾਲ ਨਾਲ ਪਵਿੱਤਰ ਨਾਮ ਸਿਮਰਨ ਕਰ ਰਹੇ ਹੋ, ਗੁਰ ਇਤਿਹਾਸ ਸ੍ਰਵਣ ਕਰ ਰਹੇ ਹੋ, ਜਦੋਂ ਇਨਸਾਨ ਉਸ ਸਾਹਿਬ ਦੇ ਇਸ ਪਵਿੱਤਰ ਇਤਿਹਾਸ ਨੂੰ ਸ੍ਰਵਣ ਕਰਦਾ ਹੈ, ਨਾਮ ਨੂੰ ਜਪਦਾ ਹੈ ਔਰ ਗੁਰੂ ਸਵਾਰਿਓ, ਇਹਨਾਂ ਸਾਰੇ ਕਰਮਾਂ ਦਾ ਇੱਕੋ ਨਤੀਜਾ ਨਿਕਲਦਾ ਹੈ ਕਿ ਜਿਸ ਤਰ੍ਹਾਂ ਸੁਹਾਗਾ ਸੋਨੇ ਦੀ ਖੋਟ ਮਾਰ ਦਿੰਦਾ ਹੈ, ਜਿਸ ਤਰ੍ਹਾਂ ਇੱਕ ਚੰਗਾ ਗੁਰੂ ਇੱਕ ਸ਼ਿਸ਼ ਇੱਕ ਬੱਚੇ ਦੇ ਇੱਕ ਚੇਲੇ ਦੇ ਅੰਦਰ ਦੇ ਖੋਟ ਖਤਮ ਕਰ ਦਿੰਦਾ ਹੈ, ਜਿਸ ਤਰ੍ਹਾਂ ਇੱਕ ਚੰਗੀ ਸੰਗਤ ਵਿੱਚ ਆਉਣ ਦੇ ਨਾਲ ਇਨਸਾਨ ਦੇ ਅੰਦਰ ਦੀ ਜਿਤਨੀ ਬੁਰਿਆਈ ਹੈ ਸਭ ਨਸ਼ਟ ਹੋ ਜਾਂਦੀ ਹੈ, ਇਸੇ ਤਰ੍ਹਾਂ ਨਾਮ ਜਪਣ ਵਾਲਾ ਇੱਕ ਅਜਿਹੀ ਅਵਸਥਾ ਦਾ ਮਾਲਿਕ ਹੋ ਜਾਂਦਾ ਹੈ ਜਿਹਨੂੰ ਪ੍ਰੇਮ ਕਿਹਾ ਜਾਂਦਾ ਹੈ। ਆਪ ਜੀ ਉਸ ਅਵਸਥਾ ਬਾਰੇ ਸ਼੍ਰਵਣ ਕਰ ਰਹੇ ਸੀ ਕਿ ਜਦੋਂ ਬਿਰਧ ਮਾਤਾ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਦਿਨ ਰਾਤ ਯਾਦ ਕਰ ਰਹੇ ਨੇ, ਹਰ ਵਕਤ ਹਿਰਦੇ ਦੇ ਵਿੱਚ ਇੱਕ ਹੀ ਟਿਕਟਕੀ ਚੱਲ ਰਹੀ ਹੈ, ਤੁਸੀਂ ਘੜੀ ਨੂੰ ਵੇਖਦੇ ਹੋ, ਜਦੋਂ ਨਿਗਾਹ ਉਹਦੇ ਤੇ ਪਏਗੀ ਇੱਕ ਚਾਲ ਦੇ ਉੱਤੇ ਟਿਕ 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 ਚੱਲਦੀ ਹੋਏਗੀ, ਉਹਦੇ ਵਿੱਚ ਇੱਕ ਰਤੀ ਮਾਸਾ ਫਰਕ ਨਹੀਂ ਪੈਂਦਾ, ਇਨਸਾਨ ਸੋ ਜਾਂਦਾ ਹੈ। ਜਿਤਨਾ ਚਿਰ ਉਸ ਘੜੀ ਦੇ ਅੰਦਰ ਜਾਨ ਹੈ, ਭਾਵ ਸੈੱਲ ਨੇ, ਉਹਦੇ ਅੰਦਰ ਇੱਕ ਪਾਵਰ ਹੈ, ਇੱਕ ਸ਼ਕਤੀ ਹੈ, ਤਾਕਤ ਹੈ ਜੋ ਉਸ ਨੂੰ ਚਲਾ ਰਹੀ ਹੈ, ਉਹ ਘੜੀ ਨਿਰੰਤਰ ਆਪਣੀ ਚਾਲ ਵਿੱਚ ਚੱਲਦੀ ਜਾਂਦੀ ਹੈ। ਧਿਆਨ ਦੇਣਾ ਗੁਰੂ ਸਵਾਰਿਓ, ਕਿ ਜਦੋਂ ਸਤਿਗੁਰੂ ਦਾ ਸਿੱਖ ਉਸ ਗੁਰੂ ਦੇ ਪਿਆਰ ਵਿੱਚ ਜੁੜਿਆ ਹੁੰਦਾ, ਉਹਦੀ ਪ੍ਰੀਤ ਵਿੱਚ ਜੁੜਿਆ ਹੋ ਜਾਂਦਾ, ਤੇ ਕੀ ਹੁੰਦਾ ਉਸ ਵਕਤ? ਅਜਿਹਾ ਉਸ ਨੂੰ ਨਜ਼ਰ ਆਉਂਦਾ, ਹਰ ਵਕਤ ਆਪਣੇ ਪਿਆਰੇ ਪ੍ਰੀਤਮ ਨੂੰ ਯਾਦ ਕਰਦਾ। ਇੱਥੇ ਤੱਕ ਗੁਰੂ ਅਮਰਦਾਸ ਪਾਤਸ਼ਾਹ ਗੁਰਬਾਣੀ ਦੇ ਵਿੱਚ ਸੁਰਤ ਲੱਗੀ ਹੈ ਆਪਣੇ ਮਾਹੀ ਆਪਣੇ ਸਤਿਗੁਰੂ ਵੱਲ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਰ ਵਕਤ ਉਹਨਾਂ ਦੀ ਯਾਦ, ਉਹਨਾਂ ਦੀ ਸਮ੍ਰਿਤੀ ਹਿਰਦੇ ਵਿੱਚ ਕਾਇਮ ਹੈ, ਬਣੀ ਰਹਿੰਦੀ ਹੈ। ਅੰਮ੍ਰਿਤ ਵੇਲਾ ਹੋਇਆ, ਕਿਸਾਨ ਖੇਤਾਂ ਵਿੱਚ ਗਿਆ। ਉਸ ਨੇ ਜਦੋਂ ਟਿੰਡਾਂ ਵਾਲਾ ਖੂਹ ਹੁੰਦਾ ਸੀ, ਬਲਦ ਜੋੜੇ, ਜਦੋਂ ਬਲਦ ਨੇ ਗੇੜੀ ਕੱਢੀ, ਬਲਦਾਂ ਨੇ ਉਸ ਵਕਤ ਟਿੰਡ ਜਦੋਂ ਚੱਲੀ, ਉਹਦੇ ਵਿੱਚੋਂ ਟੱਕ ਟੱਕ ਦੀ ਆਵਾਜ਼ ਆਈ। ਉੱਥੇ ਤੀਸਰੇ ਪਾਤਸ਼ਾਹ ਉਹਨਾਂ ਦੇ ਹਿਰਦੇ ਦੇ ਜਿਹੜੇ ਵਲਵਲੇ ਸੀ ਉਹ ਬਾਹਰ ਜਦੋਂ ਆਏ, ਅੰਦਰੋਂ ਆਪਣੇ ਮਾਹੀ ਦੀ ਯਾਦ ਜਿਹੜੀ ਹੈ ਕੁਛ ਅਜਿਹੇ ਵਾਕਾਂ ਨਾਲ ਨਿਕਲੀ ਜਿਨ੍ਹਾਂ ਨੂੰ ਗੁਰਬਾਣੀ ਕਹਿਆ ਜਾਂਦਾ ਹੈ, ਇੱਕ ਅਜਿਹੀ ਯਾਦ ਜਿਹੜੀ ਕਿ ਉਹਦੇ ਪ੍ਰੇਮ ਨਾਲ ਲੱਥ ਪੱਥ ਹੋਈ। ਉੱਥੇ ਕੀ ਹੋਇਆ, ਹਰ ਹੱਟ ਭੀ ਤੂੰ ਤੂੰ ਕਰੈ ਬੋਲੇ ਹੈ ਭਲੀ ਬਾਣ। ਸਾਹਿਬ ਕਹਿਣ ਲੱਗੇ ਇਹ ਜਿਹੜੀ ਹਰ ਹੱਟ ਹੈ, ਇਹ ਟਿੰਡਾਂ ਨੇ, ਇਹਦਾ ਇਹ ਵੀ ਲੱਗਦਾ ਕਿ ਆਪਣੇ ਪ੍ਰੀਤਮ ਨਾਲੋਂ ਵਿਛੜੀਆਂ ਨੇ, ਔਰ ਇਹ ਵੀ ਤੂੰ ਤੂੰ ਦਾ ਨਾਦ ਉਚਾਰ ਰਹੀਆਂ ਨੇ। ਸ਼ਾਇਦ ਕਿਤੇ ਉਹ ਸਮਾਂ ਆਵੇ ਜਦੋਂ ਸਾਡਾ ਪ੍ਰੀਤਮ ਸਾਨੂੰ ਮਿਲ ਜਾਏ। ਅਸਲ ਵਿੱਚ ਪ੍ਰੇਮੀ ਸਿੱਖ ਦੀ ਅਵਸਥਾ ਅਜਿਹੀ ਹੋ ਜਾਂਦੀ ਏ। ਆਪ ਜੀ ਸੁਣ ਰਹੇ ਸੀ ਉਸ ਬਿਰਧ ਮਾਤਾ ਦਾ ਹਾਲ, ਅੰਦਰੋਂ ਇੱਕ ਅਜਿਹੀ ਖਿੱਚ ਆਪਣੇ ਗੁਰੂ ਪ੍ਰਤੀ ਕਿ ਉਹ ਆਏਗਾ ਔਰ ਅਵਸ਼ ਆਏਗਾ, ਦਰਸ਼ਨ ਦੇਗਾ। ਕਿਤੇ ਬਸਤਰ ਤਿਆਰ ਕੀਤੇ ਨੇ, ਕਿਤੇ ਬਿਸਤਰਾ ਤਿਆਰ ਕੀਤਾ, ਅਖੀਰ ਉਹ ਸਮਾਂ ਆਇਆ। ਕੱਲ ਆਪ ਜੀ ਨੇ ਸ਼ਰਵਣ ਕੀਤਾ ਸੀ ਜਦੋਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਮਾਈ ਦੇ ਘਰ ਵਾਲੇ ਦਰਵਾਜੇ ਦੇ ਬਾਹਰ ਖੜੇ, ਕਿਸੇ ਨੂੰ ਸੁਨੇਹਾ ਦਿੱਤਾ, ਜਾਓ ਮਾਤਾ ਨੂੰ ਕਹੋ ਜਿਹਨੂੰ ਯਾਦ ਕਰਦੀ ਸੈਂ ਉਹ ਦਰਵਾਜੇ ਦੇ ਬਾਹਰ ਖੜਿਆ। ਔਰ ਜੋ ਪ੍ਰੇਮੀ ਨੇ ਇਹਨਾਂ ਦੀ ਹਾਲਤ, ਇਹਨਾਂ ਦੀ ਵਿਥਾ ਕੁਛ ਅਜਿਹੀ ਵਿਅਕਤ ਕੀਤੀ ਜਾਂਦੀ ਹੈ। ਅਸਲ ਵਿੱਚ ਪ੍ਰੇਮੀ ਕਮਲਾ ਹੋ ਜਾਂਦਾ, ਬਿਲਕੁਲ ਅਜਿਹੀ ਅਵਸਥਾ ਤੇ ਪਹੁੰਚਿਆ ਹੁੰਦਾ ਜਿੱਥੇ ਦੁਨੀਆਂ ਦੀ ਸੋਝੀ ਹੀ ਨਹੀਂ, ਔਰ ਜਿੱਥੇ ਦੁਨੀਆਂ ਦੀ ਸੋਝੀ ਭੁੱਲ ਗਈ। ਦੁਨੀਆਂ ਦੇ ਲੋਕਾਂ ਨੇ ਉਹਨਾਂ ਲੋਕਾਂ ਵਾਸਤੇ ਕੁਛ ਵੱਖਰਾ ਨਾਮ ਰੱਖਿਆ ਜਿਹਨੂੰ ਕਮਲਾ, ਸ਼ੁਦਾਈ ਇਤਿਆਦਿ ਕਈ ਕੁਛ ਕਹਿਆ ਗਿਆ ਜੀ, ਸਾਡੇ ਜੋਗਾ ਹੀ ਨਹੀਂ। ਤਾਂ ਹੀ ਤਾਂ ਅਸੀਂ ਜਦੋਂ ਪੁਰਾਣੇ ਇਤਿਹਾਸ ਪੜ੍ਹੀਏ, ਭਗਤਾਂ ਦੇ ਜੀਵਨ ਚਰਿੱਤਰ ਉਹਨਾਂ ਨੂੰ ਵੇਖੀਏ, ਵਾਚੀਏ, ਉਹਨਾਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਭਗਤਾਂ ਨੂੰ ਜਦੋਂ ਇੱਕ ਮਸਤੀ ਦੇ ਵਿੱਚ ਆਏ, ਇੱਕ ਅਜਿਹਾ ਮਸਤੀ ਦਾ ਆਲਮ ਛਾ ਗਿਆ, ਹਰ ਜਗ੍ਹਾ ਤੂੰ ਤੂੰ ਨਜ਼ਰ ਆਉਂਦਾ, ਬਸ ਉਹ ਲੋਕ ਪਤਾ ਨਹੀਂ ਕਿਹੜੀ ਸੁਰਤ ਵਿੱਚ ਜਾ ਕੇ ਆਪਣਾ ਡੇਰਾ ਉਹਨਾਂ ਨੇ ਲਗਾ ਲਿਆ, ਬਸ ਉੱਥੇ ਜਾ ਕੇ ਵੀ ਕਹਿੰਦੇ ਨੇ ਮੈਂ ਨਾਨਕ, ਮੈਂ ਗੋਬਿੰਦ, ਮੈਂ ਰਾਮ, ਮੈਂ ਕ੍ਰਿਸ਼ਨ, ਮੈਂ ਅੱਲਾ, ਮੈਂ ਖੁਦਾ। ਬਹੁਤ ਅਜਿਹਾ ਹੋਇਆ। ਔਰ ਉਸ ਵਕਤ ਦੁਨੀਆਂ ਦੇ ਲੋਕਾਂ ਨੇ ਕੀ ਉਹਨਾਂ ਦਾ ਨਾਮ ਰੱਖਿਆ, ਇਹ ਕਮਲੇ ਨੇ, ਸ਼ੁਦਾਈ ਨੇ। ਇਸ ਮਾਤਾ ਦੀ ਹਾਲਤ ਕੁਛ ਅਜਿਹੀ ਹੋਈ, ਜਦੋਂ ਪਤਾ ਲੱਗਿਆ ਜਿਹਨੂੰ ਯਾਦ ਕਰਦੀ ਸਾਂ ਉਹ ਬਾਹਰ ਖੜਿਆ, ਪਿਆਸੇ ਦੇ ਕੋਲ ਖੂਹ ਆ ਗਿਆ। ਮਾਤਾ ਨੂੰ ਕੁਛ ਸੋਝੀ ਨਾ ਰਹੀ, ਬਸ ਪਤਾ ਹੀ ਨਹੀਂ ਲੱਗਦਾ, ਇੱਥੇ ਦਿਮਾਗ ਜੋ ਹੈ ਕੰਮ ਕਰਨਾ ਛੱਡ ਗਿਆ। ਔਰ ਧਿਆਨ ਦੇਣਾ, ਜਦੋਂ ਤੱਕ ਇਨਸਾਨ ਦੀ ਬੁੱਧੀ ਉਹਦਾ ਸਾਥ ਦਿੰਦੀ ਹੈ, ਜਦੋਂ ਤੱਕ ਦਿਮਾਗ ਦੇ ਵਿੱਚ ਕੁਛ ਨਾ ਕੁਛ ਚੱਲਦਾ ਰਹੇਗਾ, ਉਦੋਂ ਤੱਕ ਇਨਸਾਨ ਇੱਕ ਪੰਡਿਤ ਜ਼ਰੂਰ ਬਣ ਜਾਏਗਾ, ਵਿਦਵਾਨ ਜ਼ਰੂਰ ਬਣ ਸਕਦਾ, ਇੱਕ ਪ੍ਰਚਾਰਕ ਜ਼ਰੂਰ ਬਣ ਸਕਦਾ। ਪਰ ਗੁਰੂ ਬਖਸ਼ਿਸ਼ ਕਿਰਪਾ ਕਰਨ, ਜਦੋਂ ਕਿ ਸਾਹਮਣੇ ਉਹ ਮੂਰਤ ਬੈਠੀ ਹੋਵੇ ਜਿਹਨੂੰ ਗੁਰੂ ਕਹਿੰਦੇ ਆ, ਜਿਹਨੂੰ ਸਤਿਗੁਰੂ, ਉਹਨੂੰ ਵੇਖਦੇ ਸਾਰ ਪਤਾ ਨਹੀਂ ਕੀ ਹੋ ਜਾਏ, ਸਿੱਖ ਅਜਿਹੀ ਵਿਸਮਾਦ ਅਵਸਥਾ ਵਿੱਚ ਪਹੁੰਚ ਜਾਏ, ਬਸ ਉੱਥੇ ਦੂਸਰਾ ਵਿਖੇ ਹੀ ਨਾ, ਕੌਣ ਬੈਠਾ, ਕੌਣ ਆ ਰਿਹਾ, ਕੌਣ ਜਾ ਰਿਹਾ, ਕਿਹੜਾ ਕਿਹੜੀ ਹਾਲਤ ਵਿੱਚ ਹੈ, ਬਸ ਗੁਰੂ ਨਜ਼ਰ ਆਏ। ਮਾਤਾ ਉਸ ਅਵਸਥਾ ਵਿੱਚ ਪਹੁੰਚੀ, ਆਪਣੇ ਆਪ ਦੀ ਸੋਝੀ ਨਹੀਂ, ਜਦੋਂ ਜਾ ਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਢਹਿ ਪਈ। ਤੇ ਕੱਲ ਆਪ ਜੀ ਨੇ ਸੁਣਿਆ ਸੀ ਬੜੇ ਪ੍ਰੇਮ ਦੇ ਵਿੱਚ ਵੈਰਾਗੀ ਹੋਈ ਮਾਤਾ, ਕਹਿੰਦੀ ਵੀ ਇਹ ਤੇਰੇ ਦਰਸ਼ਨ ਹੋ ਗਏ ਬੜੇ ਵੱਡੇ ਭਾਗ ਨੇ। ਸੋ ਗੁਰੂ ਸਵਾਰਿਓ, ਇੱਥੇ ਤੱਕ ਆਪ ਜੀ ਸ਼ਰਵਣ ਕਰ ਚੁੱਕੇ ਸੀ, ਇਸ ਤੋਂ ਅੱਗੇ ਸ੍ਰੀ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਾਂ।
ਆਜ ਕਰੀ ਪਰ ਮੈਂ ਬਲਿਹਾਰੀ, ਜਿਸ ਤੇ ਪੂਰਵੀ ਆਸ ਹਮਾਰੀ।
ਮਾਤਾ ਜੋ ਹੈ ਉਸ ਵਕਤ ਉੱਚੀ ਸਾਰੀ ਲੋਕਾਂ ਨੂੰ ਸੁਣਾ ਰਹੀ ਏ ਕਿ ਉਹ ਦੁਨੀਆਂ ਦੇ ਲੋਕੋ, ਅੱਜ ਦੀ ਇਹ ਘੜੀ ਜਿਹੜੀ ਏ ਮੇਰੇ ਵਾਸਤੇ ਸੁਲੱਖਣੀ ਹੈ, ਬੜੀ ਹੀ ਕੀਮਤੀ ਹੈ, ਜਿਹੜੀ ਘੜੀ ਦੇ ਵਿੱਚ ਮੈਨੂੰ ਮੇਰੇ ਅਕਾਲ ਪੁਰਖ ਦਾ, ਮੇਰੇ ਮੁਰਸ਼ਿਦ ਦਾ ਦੀਦਾਰ ਹੋ ਗਿਆ ਹੈ।
ਇਸ ਪ੍ਰਯੰਕ ਪਰ ਆਨ ਬਿਠਾਏ,
ਉਸ ਵਕਤ ਮਾਤਾ ਨੇ ਸ੍ਰੀ ਸਤਿਗੁਰੂ ਜੀ ਨੂੰ ਉਸ ਪ੍ਰਯੰਕ, ਉਸ ਤਖਤ, ਉਸ ਮੰਜੇ ਉੱਪਰ ਬਿਠਾਇਆ।
ਹਰਖਤ ਚਾਰ ਵਸਤਰ ਨਿਕਸਾਏ,
ਬੜੀ ਹੀ ਖੁਸ਼ੀ ਦੇ ਘਰ ਵਿੱਚ ਹੈ। ਅੱਜ ਮਾਤਾ ਨੂੰ ਐਂ ਪ੍ਰਤੀਤ ਹੋ ਰਿਹਾ ਮਾਨੋ ਕਿਤੇ ਕੋਈ ਮੱਛੀ ਜੋ ਹੈ ਪਾਣੀ ਦੀ ਸਿੱਕ ਵਿੱਚ ਤੜਫਦੀ ਹੋਏ, ਔਰ ਅਜਿਹੇ ਉਹਦੇ ਚੰਗੇ ਭਾਗ ਕਿ ਥੋੜੇ ਪਾਣੀ ਨਾਲੋਂ ਵੱਡਾ ਇੱਕ ਦਰਿਆ ਹੀ ਉਹਨੂੰ ਮਿਲ ਜਾਵੇ, ਉਹਦੇ ਵਿੱਚ ਟੁੱਬੀਆਂ ਲਗਾਵੇ, ਆਨੰਦ ਲਵੇ। ਮਾਤਾ ਤੇ ਕੁਛ ਅਜਿਹੀ ਕਿਰਪਾ ਹੋਈ, ਦਿਨ ਰਾਤ ਇੱਕ ਸਿੱਖ ਸੀ ਅੰਦਰ, ਕੁਛ ਹਸਰਤ ਸੀ ਕਿ ਉਸ ਸਤਿਗੁਰੂ ਦੇ ਦੀਦਾਰੇ ਹੋਣ, ਪਰ ਮਾਤਾ ਨੇ ਸ਼ਾਇਦ ਕਦੀ ਸੋਚਿਆ ਹੀ ਨਾ ਹੋਏਗਾ ਕਿ ਉਹ ਗੁਰੂ ਮੇਰੇ ਸਾਹਮਣੇ ਪ੍ਰਤੱਖ ਰੂਪ ਚ ਆ ਜਾਏਗਾ। ਸੋ ਮਾਤਾ ਬੜੇ ਹੀ ਖੁਸ਼ੀ ਵਿੱਚ ਹੈ, ਔਰ ਸਤਿਗੁਰੂ ਪਾਤਸ਼ਾਹ ਜੀ ਵਾਸਤੇ ਜੋ ਬਸਤਰ ਆਦਿਕ ਸੀ ਉਹ ਵੀ ਲਿਆ ਕੇ ਭੇਟ ਕਰ ਰਹੀ ਹੈ।
ਆਪਣੇ ਘਰ ਤੇ ਕਰੇ ਬਨਾਵਨ,
ਜੋ ਕਿ ਮਾਤਾ ਨੇ ਆਪਣੇ ਹੱਥਾਂ ਨਾਲ ਬਣਾਏ ਹੋਏ ਸੀ।
ਪ੍ਰੇਮ ਸਹਿਤ ਸੋ ਕੇ ਪਹਿਰਾਵਨ,
ਬੜੇ ਪ੍ਰੇਮ ਪੂਰਵਕ ਮਾਤਾ ਜੋ ਹੈ ਨਾਲੇ ਤੇ ਸਤਿਗੁਰੂ ਜੀ ਦਾ ਸੋਹਣਾ ਮੁਖੜਾ ਦੇਖਦੀ ਹੈ, ਦੀਦਾਰ ਕਰਦੀ ਹੋਈ ਆਪਣੇ ਹੱਥਾਂ ਦੇ ਨਾਲ ਉਸ ਸਤਿਗੁਰੂ ਜੀ ਦੇ ਤਨ ਦੇ ਉੱਪਰ ਇਹ ਬਸਤਰਾਂ ਨੂੰ ਪਹਿਨਾ ਰਹੀ ਹੈ।
ਧੂਪ ਦੀਪ ਨੈਵੇਦ ਸੁਧਾਰ,
ਸਤਿਗੁਰੂ ਜੀ ਦੀ ਫਿਰ ਅਜਿਹੀ ਉਪਾਸ਼ਕ, ਅਜਿਹੇ ਪ੍ਰੇਮ ਦੇ ਘਰ ਵਿੱਚ ਕਿ ਧੂਪ ਦੀਪ ਆਦਿਕ ਜਲਾ ਕੇ ਸਤਿਗੁਰੂ ਜੀ ਦਾ ਅਭਿਨੰਦਨ ਕਰਦੀ ਹੈ। ਉਸ ਤੋਂ ਬਾਅਦ ਪ੍ਰਸ਼ਾਦਾ ਆਦਿਕ ਬਣਾਇਆ,
ਕਰ ਪੂਜਨ ਸਤਿਗੁਰੂ ਦਰ,
ਪ੍ਰਸ਼ਾਦਾ ਵੀ ਛਕਾਇਆ, ਪੂਜਾ ਕਰਕੇ ਉਸ ਸਤਿਗੁਰੂ ਜੀ ਦੀ ਜੋ ਬੜਾ ਹੀ ਵੱਡਾ ਸਤਿਗੁਰੂ ਹੈ।
ਤਬ ਸੋ ਬਿਰਧਾ ਭਈ ਨਿਹਾਲ,
ਕਵੀ ਜੀ ਕਹਿ ਰਹੇ ਨੇ ਉਹ ਬਿਰਧ ਮਾਤਾ ਇਸ ਤਰ੍ਹਾਂ ਸਤਿਗੁਰੂ ਜੀ ਦੀ ਪੂਜਾ ਕਰਕੇ, ਦਰਸ਼ਨ ਕਰਕੇ ਧੰਨਤਾ ਯੋਗ ਹੋ ਗਈ।
ਪੁਰਿਓ ਮਨੋਰਥ ਗੁਰੂ ਕਿਰਪਾਲ,
ਉਸ ਕਿਰਪਾਲੂ ਸਤਿਗੁਰੂ ਨੇ, ਐਵੇਂ ਹੀ ਨੀ ਗੁਰੂ ਸਵਾਰੇ ਉਹਨੂੰ ਕਿਰਪਾਲੂ ਕਿਹਾ ਜਾਂਦਾ। ਇਨਸਾਨ ਜੋ ਹੈ ਦੁਨੀਆਂ ਦੇ ਵਿੱਚ ਵਿਚਰਦੇ ਹੋਏ ਆਪਣੇ ਮਤਲਬ ਵਾਸਤੇ, ਅਸੀਂ ਗੁਰੂ ਸਵਾਰਿਓ ਆਪਣੇ ਮਤਲਬ ਵਾਸਤੇ, ਪਤਾ ਨਹੀਂ ਜਿਹਦੇ ਨਾਲ ਮਤਲਬ ਹੋਵੇ ਉਹਨੂੰ ਸੰਤ ਵੀ ਕਹਿ ਦਿੰਦੇ ਆ, ਸਾਧੂ ਵੀ ਕਹਿ ਦਿੰਦੇ ਆ, ਮਹਾਤਮਾ ਵੀ ਕਹਿ ਦਿੰਦੇ ਆ, ਰੱਬ ਦਾ ਰੂਪ ਕਹਿ ਦਿੰਦੇ ਆ, ਕਈਆਂ ਕੋਲੋਂ ਸੁਣੀਦਾ ਦੇਵਤੇ ਉਹ ਕਹਿੰਦੇ ਨੇ। ਸਿਰਫ ਇੱਕ ਸ਼ਬਦਾਂ ਦਾ ਜਾਲ ਕਿ ਉਹ ਲੋਕ ਪ੍ਰਭਾਵਿਤ ਹੋਣ, ਪਰ ਗੁਰੂ ਸਵਾਰਿਓ ਗੁਰੂ ਵਾਸਤੇ ਜਿਹੜਾ ਕਿਰਪਾਲੂ ਨਾਮ ਹੈ ਬਨਾਵਟੀ ਨਹੀਂ। ਗੁਰੂ ਸਦਾ ਹੀ ਕਿਰਪਾ ਦਾ ਘਰ ਹੈ। ਤੁਸੀਂ ਇਹ ਵੇਖੋ, ਸਿੱਖ ਨਾਮ ਜਪਦਾ ਆਪਣੇ ਵਾਸਤੇ ਜਪਦਾ, ਅੰਮ੍ਰਿਤ ਵੇਲੇ ਉੱਠਦਾ ਆਪਣੇ ਵਾਸਤੇ ਉੱਠਦਾ, ਕੋਈ ਵੀ ਕਰਮ ਧਰਮ ਕਰਦਾ ਆਪਣੇ ਵਾਸਤੇ ਕਰਦਾ, ਕੀ ਉਹਦੇ ਵਿੱਚੋਂ ਗੁਰੂ ਨੂੰ ਕੁਛ ਮਿਲਦਾ? ਨਹੀਂ। ਪਰ ਸਤਿਗੁਰੂ ਕੁਛ ਅਜਿਹਾ ਹੈ ਜਦੋਂ ਸਿੱਖ ਉਹਨੂੰ ਯਾਦ ਵੀ ਕਰੇ ਤੇ ਗੁਰੂ ਪ੍ਰੇਮ ਦਾ ਬੱਝਾ ਹੋਇਆ, ਕਿਰਪਾਲੂ ਜੋ ਹੋਇਆ ਕਿਰਪਾ ਦਾ ਘਰ, ਉਹ ਸਿੱਖ ਤੇ ਕਿਰਪਾ ਕਰਨ ਚਲਾ ਜਾਂਦਾ ਹੈ। ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਤਰ੍ਹਾਂ ਮਾਤਾ ਉੱਪਰ ਕਿਰਪਾ ਕਰ ਰਹੇ ਹਨ।
ਭਈ ਪ੍ਰੇਮ ਤੇ ਗਦ ਗਦ ਬਾਣੀ,
ਔਰ ਅਜਿਹੀ ਅਵਸਥਾ ਹੋ ਗਈ ਕਿਉਂਕਿ ਜਦੋਂ ਇਨਸਾਨ ਇੱਕ ਖੁਸ਼ੀ ਦੇ ਮਾਹੌਲ ਵਿੱਚ ਹੋਵੇ, ਬਹੁਤੀ ਖੁਸ਼ੀ ਹੋਵੇ, ਉਸ ਵਕਤ ਖੁਸ਼ੀ ਵਿਅਕਤ ਕਰਨ ਵਾਸਤੇ ਇਹਦੇ ਕੋਲ ਜ਼ੁਬਾਨ ਹੈ, ਇਸ ਕਰਕੇ ਦੂਸਰੀ ਤ੍ਰਿਗਤ ਜੋਨ ਨਾਲੋਂ ਬਹੁਤ ਉੱਚਾ ਹੈ, ਉਹ ਜੋਨ ਬੋਲ ਕੇ ਨਹੀਂ ਦੱਸ ਸਕਦੇ। ਇਸ ਇਨਸਾਨ ਕੋਲ ਜ਼ੁਬਾਨ ਹੈ, ਬੋਲ ਕੇ ਦੁੱਖ ਤਕਲੀਫ ਖੁਸ਼ੀ ਕੁਛ ਵੀ ਵਿਅਕਤ ਕਰ ਸਕਦਾ, ਦੱਸ ਸਕਦਾ। ਖੁਸ਼ੀ ਹੋਏਗੀ, ਚਾਰ ਜਾਣਿਆਂ ਨੂੰ ਦੱਸੇਗਾ, ਬੜੀ ਖੁਸ਼ੀ ਦੀ ਗੱਲ ਹੈ। ਥੋੜੀ ਹੋਰ ਖੁਸ਼ੀ ਵੱਧ ਗਈ, ਉਸ ਵਕਤ ਕੀ ਹੋਏਗਾ ਕਿ ਇਹ ਜੋ ਹੈ ਉਸ ਵਕਤ ਇਹਦਾ ਗਲਾ ਸਾਥ ਨਹੀਂ ਦੇਗਾ, ਕਿਉਂਕਿ ਜ਼ੁਬਾਨ ਜੋ ਹੈ ਇਹਦੀ ਵੀ ਸੀਮਾ ਹੈ, ਆਪਣੀ ਸੀਮਾ ਤੋਂ ਪਰੇ ਇਹ ਨਹੀਂ ਜਾ ਸਕਦੀ। ਖੁਸ਼ੀ ਜੇ ਅਸੀਮ ਹੋ ਜਾਏ ਉੱਥੇ ਜ਼ੁਬਾਨ ਜੋ ਹੈ ਬਿਲਕੁਲ ਰੁਕ ਜਾਏਗੀ, ਔਰ ਬਿਲਕੁਲ ਅਜਿਹੀ ਹਾਲਤ ਇੱਕ ਗੂੰਗੇ ਵਾਂਗੂ ਇਸ਼ਾਰਾ ਹੀ ਕਰੇਗਾ। ਅਜਿਹੀ ਅਵਸਥਾ ਕੋਈ ਪੁੱਛੇਗਾ ਕਿਆ ਆਨੰਦ ਹੈ, ਕਿਆ ਸਵਾਦ ਹੈ ਗੁਰੂ ਕੇ ਦਰਸ਼ਨਾਂ ਦਾ, ਉਹ ਬੋਲ ਨਹੀਂ ਸਕੇਗਾ, ਮਸਤ ਸੁਭਾਅ ਹੋ ਜਾਏਗਾ। ਤੇ ਉਸ ਤੋਂ ਅੱਗੇ ਦੀ ਬਿਰਤੀ ਜਦੋਂ ਚਲੀ ਜਾਏ, ਉੱਥੇ ਜਾ ਕੇ ਜਦੋਂ ਸਿੱਖ ਔਰ ਗੁਰੂ ਦਾ ਮਿਲਾਪ ਹੋਵੇ, ਜਿਹੜੀ ਖੁਸ਼ੀ ਆਪਸ ਵਿੱਚ ਹੋਏਗੀ, ਉੱਥੇ ਗੁਰੂ ਸਵਾਰਿਓ। ਕਈ ਵਾਰ ਸਿੱਖ ਜਿਹੜਾ ਫਿਰ ਭੁੱਬਾਂ ਮਾਰ ਕੇ ਰੋਂਦਾ ਹੈ ਕਿ ਸਤਿਗੁਰੂ ਸਾਨੂੰ ਤੇਰੇ ਬਿਨਾਂ ਕਿੰਨੇ ਸੰਭਾਲਣਾ ਸੀ, ਸਾਡੇ ਉੱਤੇ ਬਖਸ਼ਿਸ਼ ਹੋਰ ਕਿੰਨੇ ਕਰਨੀ ਸੀ। ਸੋ ਮਾਤਾ ਉੱਤੇ ਅਜਿਹੀ ਹੀ ਬਖਸ਼ਿਸ਼ ਹੋਈ, ਸਤਿਗੁਰੂ ਜੀ ਦਾ ਦਰਸ਼ਨ ਪ੍ਰਾਪਤ ਕਰ ਅਜਿਹੀ ਖੁਸ਼ੀ ਮਿਲੀ ਕਿ ਉਸ ਵਕਤ ਗਲਾ ਜੋ ਹੈ ਇਹ ਖੁਸ਼ੀ ਨੂੰ ਵਿਅਕਤ ਕਰਨ ਵਿੱਚ ਸਾਥ ਨਹੀਂ ਦੇ ਰਿਹਾ।
ਨਾ ਉਸਤਤ ਮੁਖ ਜਾਏ ਬਖਾਨੀ,
ਇਸ ਆਨੰਦ ਨੂੰ, ਇਸ ਸਵਾਦ ਨੂੰ, ਇਸ ਅੰਮ੍ਰਿਤ ਰਸ ਨੂੰ ਜੋ ਕਿ ਦਰਸ਼ਨ ਰੂਪੀ ਰਸ ਹੈ, ਇਹਨੂੰ ਦੱਸਣ ਵਾਸਤੇ ਰਸਨਾ ਜੋ ਹੈ ਪ੍ਰਾਪਤ ਨਹੀਂ, ਪੂਰਨ ਨਹੀਂ। ਸੋ ਇਸ ਕਰਕੇ ਮਾਤਾ ਇਸ ਰਸਨਾ ਕਰਕੇ ਇਹ ਰਸ ਨਹੀਂ ਦੱਸ ਸਕਦੀ।
ਨੇਤਰਨ ਜਲ ਆਨੰਦ ਭਰਿਆ ਵਾ,
ਨੇਤਰਾਂ ਦੇ ਵਿੱਚੋਂ ਗੁਰੂ ਕੇ ਪ੍ਰੇਮ ਰੂਪੀ ਜਲ ਜੋ ਹੈ ਭਰ ਆਇਆ।
ਹਰਖਤ ਰੰਕ ਮਨੋ ਧਨ ਪਾਵਾ,
ਕੁਛ ਅਜਿਹੀ ਹਾਲਤ ਬਣੀ ਮਾਨੋ ਕੋਈ ਅੱਤ ਦਾ ਗਰੀਬ ਕੰਗਾਲ ਹੋਵੇ ਔਰ ਉਹਨੂੰ ਇੱਕੋ ਸਮੇਂ ਵਿੱਚ ਕੋਈ ਬੜੀ ਨਿਧੀ, ਬੜਾ ਖਜ਼ਾਨਾ ਮਿਲ ਜਾਵੇ ਔਰ ਜਿਹੜੀ ਖੁਸ਼ੀ ਉਸ ਇਨਸਾਨ ਨੂੰ ਮਿਲੇਗੀ ਉਹਦੇ ਤੋਂ ਵੀ ਉੱਪਰ ਜਾ ਕੇ ਮਾਤਾ ਨੂੰ ਇਹ ਖੁਸ਼ੀ ਪ੍ਰਾਪਤ ਹੋਈ।
ਜਥਾ ਚੰਦ ਕੋ ਪਿਖੈ ਚਕੋਰ,
ਜਿਵੇਂ ਕਿ ਚਕੋਰ ਕਹਿੰਦੇ ਨੇ ਚੰਦਰਮਾ ਜਦੋਂ ਆਕਾਸ਼ ਵਿੱਚ ਆਉਂਦਾ ਹੈ, ਚਕੋਰ ਦਾ ਕੁਛ ਅਜਿਹਾ ਪ੍ਰੇਮ, ਅਜਿਹੀ ਪ੍ਰੀਤੀ ਹੈ ਉਸਦੇ ਨਾਲ, ਇੱਕ ਟੱਕ ਉਹਦੇ ਨਾਲ ਉਹਦੇ ਵੱਲ ਵੇਖੀ ਜਾਣਾ ਵੇਖੀ ਜਾਣਾ। ਜਦੋਂ ਚੰਦਰਮਾ ਗਤੀ ਕਰਦਾ, ਧਰਤੀ ਘੁੰਮਦੀ ਹੈ, ਜਿਸ ਤਰ੍ਹਾਂ ਚੰਦਰਮਾ ਪਿਛਲੇ ਸਾਈਡ ਆ ਜਾਂਦਾ, ਅਜਿਹਾ ਪਿਆਰ ਉਸ ਚਕੋਰ ਦਾ ਚੰਦਰਮਾ ਦੇ ਨਾਲ ਕਿ ਇਹਨੂੰ ਇੰਨੀ ਸੁਰਤ ਨਹੀਂ ਰਹਿੰਦੀ ਕਿ ਪਿੱਛੇ ਨਾ ਡਿੱਗ ਜਾਵਾਂ, ਥੋੜਾ ਘੁੰਮ ਕੇ ਵੇਖ ਲਵਾਂ। ਪਰ ਨਹੀਂ, ਦੇਖਦੇ ਦੇਖਦੇ ਸਮਾਂ ਆਉਂਦਾ ਕਿ ਚਕੋਰ ਪਿਛਲੇ ਪਾਸੇ ਜਾ ਪੈਂਦੀ ਹੈ ਪਰ ਆਪਣਾ ਪ੍ਰੇਮ ਨਹੀਂ ਵਸਾਰਦੀ। ਫਿਰ ਵਿਦਵਾਨਾਂ ਦਾ ਕਥਨ, ਹੋਰ ਕਈ ਪੁਰਾਤਨ ਗ੍ਰੰਥਾਂ ਵਿੱਚੋਂ ਇਹ ਚੀਜ਼ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਸ ਚਕੋਰ ਦਾ ਪਿਆਰ ਕੁਛ ਅਜਿਹਾ ਹੈ ਚੰਦਰਮਾ ਦੇ ਨਾਲ ਕਿ ਉਹਦੀ ਸੀਤਲਤਾ ਔਰ ਇਹਦੇ ਵਿੱਚ ਅਜਿਹਾ ਸੰਪਰਕ ਹੋ ਜਾਂਦਾ, ਮੰਨੋ ਕਿ ਚੰਦਰਮਾ ਆਕਾਸ਼ ਵਿੱਚ ਨਹੀਂ ਇਸ ਚਕੋਰ ਦੀ ਅੱਖਾਂ ਵਿੱਚ ਹੀ ਆ ਕੇ ਸਮਾ ਗਿਆ ਹੋਵੇ। ਅੱਖਾਂ ਵਿੱਚ ਹੀ ਨਹੀਂ, ਮਾਨੋ ਉਹ ਅੱਖਾਂ ਰਾਹੀਂ ਸਿੱਧਾ ਹਿਰਦੇ ਦੇ ਵਿੱਚ ਆ ਕੇ ਸਮਾ ਗਿਆ ਹੋਵੇ ਔਰ ਅੰਗ ਅੰਗ ਸੀਤਲ ਹੋ ਗਿਆ ਹੋਵੇ। ਕਹਿੰਦੇ ਨੇ ਇਸ ਚਕੋਰ ਦੇ ਮੂੰਹ ਵਿੱਚ ਬਲਦੇ ਸੜਦੇ ਕੋਲੇ ਵੀ ਪਾ ਦਿੱਤੇ ਜਾਣ, ਇਹਨੂੰ ਭੋਰਾ ਪਤਾ ਹੀ ਨਹੀਂ ਲੱਗਦਾ ਕਿ ਮੂੰਹ ਵਿੱਚ ਠੰਡਕ ਹੈ ਜਾਂ ਗਰਮਾਹਟ ਹੈ, ਮੂੰਹ ਸੜ ਰਿਹਾ ਹੈ, ਦੁਖੀ ਹੈ ਜਾਂ ਸੁਖੀ ਹੈ। ਸੋ ਗੁਰੂ ਸਵਾਰਿਓ, ਜੈਸਾ ਪ੍ਰੇਮ ਉਸ ਚਕੋਰ ਦਾ ਚੰਦਰਮਾ ਦੇ ਨਾਲ ਹੈ, ਮਾਤਾ ਦਾ ਪਿਆਰ ਵੀ ਸਤਿਗੁਰੂ ਜੀ ਦੇ ਪ੍ਰਤੀ ਕੁਛ ਅਜਿਹਾ ਹੀ ਸੀ।
ਇੱਕ ਟੱਕ ਦੇਖਤ ਗੁਰ ਭਗੋਰ,
ਮਾਤਾ ਵੀ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵੱਲ ਇੱਕ ਟੱਕ ਟਿਕਟੀ ਲਗਾ ਕੇ ਦੇਖ ਰਹੀ ਹੈ।
ਕਿਰਪਾ ਨਿਧਾਨ ਪ੍ਰੇਮ ਤਿਸ ਕੇਰਾ,
ਕਿਰਪਾ ਦੇ ਖਜ਼ਾਨੇ, ਕਿਰਪਾ ਨਿਧਾਨ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਦੋਂ ਇਸ ਬਿਰਧ ਮਾਤਾ ਦਾ ਪ੍ਰੇਮ ਵੇਖਿਆ,
ਉਮੜਿਓ ਇਨਕੇ ਪ੍ਰੇਮ ਹਨੇਰਾ,
ਗਰੀਬ ਨਵਾਜ ਜਾਣ ਗਏ ਕਿ ਇਸ ਪ੍ਰੇਮੀ ਸਿੱਖ ਦੇ ਅੰਦਰ, ਇਸ ਪ੍ਰੇਮਣ ਔਰਤ ਦੇ ਅੰਦਰ, ਇਸ ਬਿਰਧ ਮਾਤਾ ਦੇ ਹਿਰਦੇ ਦੇ ਅੰਦਰ ਬਹੁਤ ਹੀ ਜ਼ਿਆਦਾ ਪ੍ਰੇਮ ਜੋ ਹੈ ਉਮੜ ਆਇਆ ਹੈ, ਭਾਵ ਵੱਡੀਆਂ ਵੱਡੀਆਂ ਛੱਲਾਂ ਮਾਰ ਰਿਹਾ ਹੈ।
ਸ੍ਰੀ ਮੁਖ ਤੇ ਕਹਿ ਮਧੁਰ ਸੁਣਾਵੋ,
ਉਸ ਵਕਤ ਗਰੀਬ ਨਵਾਜ ਪਾਤਸ਼ਾਹ ਜੀ ਜਿਨ੍ਹਾਂ ਦੇ ਮੁਖ ਦੇ ਨਾਲ ਸ਼੍ਰੀ ਸ਼ਬਦ ਜੋੜਿਆ, ਸ਼੍ਰੀ ਤੋਂ ਭਾਵ ਹੈ ਲਕਸ਼ਮੀ, ਲਕਸ਼ਮੀ ਤੋਂ ਭਾਵ ਹੈ ਐਸ਼ਵਰਯ, ਪ੍ਰਤਾਪ, ਉਹ ਸਤਿਗੁਰੂ ਪਾਤਸ਼ਾਹ ਦਾ ਜਸ, ਕੁਛ ਅਜਿਹੀ ਪ੍ਰਤਿਭਾ ਜਿਹੜੀ ਕਹੀ ਨਾ ਜਾ ਸਕੇ, ਵਿਅਕਤ ਨਾ ਕੀਤੀ ਜਾ ਸਕੇ, ਦੱਸੀ ਨਾ ਜਾ ਸਕੇ, ਵਰਣਨ ਹੀ ਨਾ ਹੋ ਸਕੇ, ਕੁਛ ਅਜਿਹੀ ਸੋਭਾ ਉਸ ਸਤਿਗੁਰੂ ਦੇ ਮੁਖ ਮੰਡਲ ਦੀ। ਗਰੀਬ ਨਵਾਜ ਪਾਤਸ਼ਾਹ ਜੀ ਉਸ ਵਕਤ ਆਪਣੇ ਸ਼੍ਰੀ ਮੁਖ ਤੋਂ ਇਹ ਬਚਨ ਉਚਾਰਿਆ,
ਤਵ ਕਾਰਨ ਮੈਂ ਇਸ ਥਲ ਆਵਹ।
ਸਤਿਗੁਰੂ ਕਹਿਣ ਲੱਗੇ ਕਿ ਹੇ ਪ੍ਰੇਮਣ ਸਿੱਖ, ਤੇਰੇ ਪ੍ਰੇਮ ਕਰਕੇ, ਸਿਰਫ ਤੇਰੇ ਪ੍ਰੇਮ ਦਾ ਬੱਝਾ ਹੋਇਆ ਮੈਂ ਸਾਰਾ ਕੁਛ ਛੱਡ ਕੇ ਤੇਰੇ ਕੋਲ ਆਇਆ ਹਾਂ।
ਤੋਹੇ ਪ੍ਰੇਮ ਮੇਰੇ ਮਨ ਭਾਵ,
ਕਿਉਂਕਿ ਤੇਰਾ ਪਿਆਰ ਜੋ ਹੈ ਇਹ ਮੇਰੇ ਹਿਰਦੇ ਨੂੰ ਭਾ ਗਿਆ।
ਭਾਉ ਬਿਲੋਕਨ ਕੋ ਲਲਚਾਵ।
ਔਰ ਧਿਆਨ ਦੇਣਾ, ਜਿੱਥੇ ਕਿ ਇੱਕ ਪਾਸੇ ਸਿੱਖ ਜਿਹੜਾ ਆਪਣੇ ਗੁਰੂ ਪ੍ਰਤੀ ਸਮਰਪਿਤ ਹੈ, ਔਰ ਅਜਿਹਾ ਸਮਰਪਿਤ ਕਿ ਉਹਨੂੰ ਹਰ ਜਗ੍ਹਾ ਹਰੀ, ਹਰ ਜਗ੍ਹਾ ਭਗਵਾਨ ਹੀ ਵਿਖਦਾ। ਕਿਉਂਕਿ ਸਾਧ ਸੰਗਤ ਜੀ, ਜਦੋਂ ਇਨਸਾਨ ਇੱਕ ਪ੍ਰੇਮ ਦੀ ਅਵਸਥਾ ਵਿੱਚ ਹੋਏਗਾ, ਉਸ ਵਕਤ ਸਤਿਗੁਰੂ ਜੀ ਇਸ ਜੀਵ ਦੇ ਉੱਪਰ ਅਜਿਹੀ ਬਖਸ਼ਿਸ਼ ਕਿਰਪਾ ਕਰਦੇ ਨੇ। ਕਿਉਂਕਿ ਜਦੋਂ ਇਨਸਾਨ ਇੱਕ ਦੁਨੀਆਂ ਦੇ ਪ੍ਰੇਮ ਦੇ ਵਿੱਚ ਪੈ ਜਾਂਦਾ ਹੈ, ਕਿਸੇ ਨਾਲ ਵੀ ਪ੍ਰੇਮ ਹੋਵੇ, ਦੁਨੀਆਂ ਦੇ ਪ੍ਰੇਮ ਦੇ ਵਿੱਚ ਕੀ ਹੋਏਗਾ, ਉਹ ਇਨਸਾਨ ਸੁਣਦੇ, ਜਾਗਦੇ, ਉੱਠਦੇ, ਬਹਿੰਦੇ, ਖਾਂਦੇ, ਪੀਂਦੇ, ਭਾਵ ਹਰ ਇੱਕ ਕਰਮ ਕਰਦਾ ਹੋਇਆ ਉਸ ਸ਼ਖਸ ਬਾਰੇ ਸੋਚੇਗਾ ਜਿਸ ਨਾਲ ਉਹਨੂੰ ਪ੍ਰੇਮ ਹੈ। ਮਾਂ ਹੈ, ਪਿਤਾ ਹੈ, ਭੈਣ ਭਰਾ, ਪਤੀ ਪਤਨੀ, ਕੋਈ ਵੀ ਹੋ ਸਕਦਾ ਹੈ। ਸੁਪਨੇ ਵੀ ਉਸ ਸ਼ਖਸ ਦੇ ਹੀ ਆਉਣਗੇ, ਪਰ ਗੁਰੂ ਸਵਾਰਿਓ, ਇਹੀ ਪ੍ਰੇਮ ਜੋ ਹੈ ਗੁਰੂ ਕਿਰਪਾ ਬਖਸ਼ਿਸ਼ ਕਰਕੇ, ਇਹੀ ਪ੍ਰੇਮ ਰੂਪੀ ਤੰਦ ਨੂੰ, ਇਹ ਕੱਚੀ ਤੰਦ ਨੂੰ ਕੁਛ ਅਜਿਹਾ ਜੋੜ ਦਿੰਦੇ ਨੇ ਕਿ ਇਨਸਾਨ ਮੁਕਤ ਹੋ ਜਾਂਦਾ, ਉਹਦੇ ਚਰਨਾਂ ਚ ਪ੍ਰਵਾਨ ਹੋ ਜਾਂਦਾ। ਇੱਕ ਮਹਾਤਮਾ ਦੇ ਕੋਲ ਕੋਈ ਇਨਸਾਨ ਗਿਆ, ਉਸਨੇ ਜਾ ਕੇ ਬੇਨਤੀ ਕੀਤੀ, ਮਹਾਤਮਾ ਕਿਰਪਾ ਬਖਸ਼ਿਸ਼ ਕਰੋ, ਇਸ ਜੀਵਨ ਤੋਂ ਛੁਟਕਾਰਾ ਹੋਵੇ, ਬੜਾ ਹੀ ਅਜਿਹਾ ਸੰਘਨਮਈ ਇਹ ਜੀਵਨ ਹੈ, ਬੜਾ ਹੀ ਦੁਖਦਾਈ ਹੈ, ਇਹਦੇ ਵਿੱਚ ਆ ਕੇ ਦੁੱਖ ਹੀ ਦੁੱਖ ਨੇ, ਕਿਰਪਾ ਕਰੋ ਉਸ ਅਕਾਲ ਪੁਰਖ ਨਾਲ ਪ੍ਰੇਮ ਬਣ ਜੇ। ਮਹਾਤਮਾ ਕਹਿਣ ਲੱਗੇ, ਇੱਕ ਗੱਲ ਦਾ ਜਵਾਬ ਦੇ, ਦੁਨੀਆਂ ਵਿੱਚ ਤੇਰਾ ਸਭ ਤੋਂ ਜ਼ਿਆਦਾ ਸਨੇਹ, ਸਭ ਤੋਂ ਜ਼ਿਆਦਾ ਪ੍ਰੇਮ ਕਿਹਦੇ ਨਾਲ ਹੈ? ਮਾਂ ਨਾਲ, ਪਿਤਾ ਨਾਲ, ਭੈਣ ਭਰਾ ਇਤਿਆਦ ਕੋਈ ਹੋਰ? ਉਸ ਇਨਸਾਨ ਦਾ ਜਵਾਬ ਸੀ, ਮੇਰਾ ਕਿਸੇ ਨਾਲ ਕੋਈ ਲਗਾਵ ਨਹੀਂ, ਕੋਈ ਪ੍ਰੇਮ ਨਹੀਂ, ਬਿਲਕੁਲ ਅਡੋਲ, ਬਿਲਕੁਲ ਨਿਰਲੇਪ ਅਵਸਥਾ ਵਿੱਚ ਆ, ਪਤਾ ਨਹੀਂ ਕਿਉਂ ਕਿਸੇ ਪ੍ਰਤੀ ਕਦੀ ਮੋਹ ਹੀ ਉਤਪੰਨ ਨਹੀਂ ਹੋਇਆ, ਪ੍ਰੇਮ ਉਤਪੰਨ ਨਹੀਂ ਹੋਇਆ। ਔਰ ਧਿਆਨ ਦੇਣਾ, ਉਸ ਵਕਤ ਉਸ ਮਹਾਤਮਾ ਦਾ ਇਹ ਬੋਲ ਸੀ, ਇਹ ਜ਼ਿਕਰ ਉਹਨਾਂ ਨੇ ਕੀਤਾ ਕਿ ਤੂੰ ਜਿਹਦੇ ਹਿਰਦੇ ਦੇ ਵਿੱਚ ਬੀਜ ਹੀ ਨਹੀਂ ਉਤਪੰਨ ਹੋਇਆ, ਉੱਥੇ ਇੱਕ ਬ੍ਰਿਕਸ਼ ਕਿਵੇਂ ਵੱਡਾ ਹੋ ਸਕਦਾ ਹੈ? ਕਿਉਂਕਿ ਜਦੋਂ ਇਨਸਾਨ ਦੁਨੀਆਂ ਦੇ ਪ੍ਰੇਮ ਵਿੱਚ ਹੋਏਗਾ, ਧਿਆਨ ਦੇਣਾ, ਮੰਜ਼ਿਲ ਦੇ ਉੱਤੇ ਜਦੋਂ ਜਾਣਾ ਹੋਵੇ, ਉਹੀ ਮੰਜ਼ਿਲ ਹੈ, ਚਾਹੇ ਇੱਕ ਇਨਸਾਨ ਪੈਦਲ ਤੁਰ ਪਵੇ, ਚਾਹੇ ਉਹ ਰਸਤੇ ਦੇ ਉੱਪਰ ਕੋਈ ਸਾਈਕਲ ਉੱਪਰ ਅਸਵਾਰ ਹੋ ਕੇ ਤੁਰ ਪਵੇ, ਚਾਹੇ ਉਹ ਰਸਤੇ ਰਾਹੀਂ ਕੋਈ ਵਧੀਆ ਕਾਰ ਰਾਹੀਂ ਤੁਰ ਪਵੇ, ਹੈ ਤੇ ਰਸਤਾ ਉਹੀ। ਔਰ ਜਿਹੜੇ ਇਨਸਾਨ ਨੂੰ ਉਸ ਰਸਤੇ ਬਾਰੇ ਪਤਾ ਹੀ ਨਹੀਂ ਕਿ ਅੱਗੇ ਕੀ ਹੋਏਗਾ, ਰਸਤਾ ਕੈਸਾ ਹੈ, ਹੋ ਸਕਦਾ ਡਿੱਗ ਪਵੇ ਥੱਲੇ। ਔਰ ਦੁਨੀਆਂ ਦੇ ਵਿੱਚ ਜਦੋਂ ਇਨਸਾਨ ਦਾ ਪ੍ਰੇਮ ਹੈ, ਲਗਾਵ ਹੈ, ਸਤਿਗੁਰੂ ਬਖਸ਼ਿਸ਼ ਕਿਰਪਾ ਕਰਕੇ ਇਹੀ ਲਗਾਵ ਨੂੰ, ਇਹੀ ਉਹਦੀ ਸਮ੍ਰਿਤੀ ਨੂੰ, ਇਹੀ ਸੋਚ ਨੂੰ ਬਦਲ ਕੇ, ਜਿਹੜੀ ਸੋਚ ਦੁਨੀਆਂ ਵਾਲੇ ਪਾਸੇ ਭਜਦੀ ਹੈ, ਦੁਨੀਆਂ ਦੇ ਵਿੱਚੋਂ ਪ੍ਰੇਮ ਲੱਭਦੀ ਏ, ਗੁਰੂ ਕਿਰਪਾ ਕਰਕੇ ਇਹੀ ਪ੍ਰੇਮ ਜਦੋਂ ਗੁਰੂ ਵਾਲੇ ਪਾਸੇ ਮੋੜ ਦਿੰਦੇ ਨੇ, ਇਹੀ ਸੋਚ ਫਿਰ ਗੁਰੂ ਨੂੰ ਲੱਭਦੀ ਹੈ। ਇੱਕ ਵਾਰ ਇੱਕ ਰਾਜੇ ਨੇ ਕੀ ਕੀਤਾ, ਆਪਣੇ ਕਿਸੇ ਅਹਿਲਕਾਰ ਨੂੰ ਉਹਦੇ ਕੋਲੋਂ ਗਲਤੀ ਹੋਈ, ਇੱਕ ਬੜੀ ਹੀ ਉੱਚੀ ਮੀਨਾਰ ਦੇ ਵਿੱਚ ਇੱਕ ਅਜਿਹੀ ਜੇਲ੍ਹ ਜਿਹਦੇ ਵਿੱਚ ਇੱਕੋ ਹੀ ਰਸਤਾ ਸੀ ਔਰ ਵਿੱਚੋਂ ਵਿੱਚ ਜਾਂਦਾ ਸੀ, ਹੋਰ ਕੋਈ ਰਸਤਾ ਨਹੀਂ, ਆਸੇ ਪਾਸੇ ਬੜੀ ਡੂੰਘੀ ਖਾਈ, ਉੱਥੇ ਕੈਦ ਕਰ ਦਿੱਤਾ, ਹੋਰ ਕੋਈ ਰਸਤਾ ਨਹੀਂ। ਹੁਣ ਉਹ ਇਸ ਕੈਦ ਵਿੱਚੋਂ ਨਿਕਲਣਾ ਚਾਹੁੰਦਾ ਹੈ ਕਿਸੇ ਤਰੀਕੇ, ਕੋਈ ਉਹਨੂੰ ਜਾਣਦਾ ਸੀ, ਆਖਿਰ ਅਹਿਲਕਾਰ ਸੀ, ਸਿਆਣਾ ਮੰਤਰੀ ਸੀ ਕੋਈ, ਉਹਨੇ ਸੁਨੇਹਾ ਘਰ ਆਪਣੀ ਘਰਵਾਲੀ ਤੱਕ ਪਹੁੰਚਾਇਆ, ਕੁਛ ਵੀ ਕਰ, ਇੱਥੋਂ ਮੈਨੂੰ ਆਜ਼ਾਦ ਕਰਵਾ ਲੈ। ਤੇ ਧਿਆਨ ਦੇਣਾ, ਰਸਤਾ ਕੋਈ ਨਹੀਂ ਸੀ, ਪਰ ਉਹ ਆਜ਼ਾਦ ਹੋ ਗਿਆ ਉੱਥੋਂ। ਕਿਵੇਂ ਆਜ਼ਾਦ ਹੋਇਆ? ਉਹ ਔਰਤ ਜੋ ਹੈ ਉਸ ਇਨਸਾਨ ਦੇ ਘਰ ਵਾਲੀ ਇੱਕ ਸੰਤਾਂ ਕੋਲ ਗਈ, ਜਾ ਕੇ ਕਹਿਣ ਲੱਗੀ, ਇਹ ਗੱਲ ਹੋਈ, ਕੀ ਕਰਾਂ? ਸੰਤ ਕਹਿਣ ਲੱਗੇ, ਇੱਕ ਤਰੀਕਾ ਹੈ, ਉਹਦੇ ਨਾਲ ਤੇਰੇ ਜੋ ਪਤੀ ਹਨ ਉਹ ਬਚ ਜਾਣਗੇ, ਆਜ਼ਾਦ ਹੋ ਜਾਣਗੇ। ਇਸ ਔਰਤ ਦਾ ਸਵਾਲ ਸੀ ਕਿ ਤੁਸੀਂ ਵੀ ਕਦੀ ਕਿਸੇ ਜੇਲ੍ਹ ਵਿੱਚ ਕੈਦ ਹੋਏ ਸੀ ਜੋ ਤੁਹਾਨੂੰ ਇਹ ਚੀਜ਼ ਦਾ ਅਨੁਭਵ ਹੈ? ਉਹ ਕਹਿਣ ਲੱਗੇ ਸੰਤ ਕਿਸੇ ਜੇਲ੍ਹ ਵਿੱਚ ਤੇ ਕੈਦ ਨਹੀਂ ਸੀ ਹੋਇਆ ਪਰ ਆਪਣੇ ਆਪ ਵਿੱਚ ਕੈਦ ਜ਼ਰੂਰ ਸੀ ਮੋਹ ਆਦਿਕ ਝੰਝਟਾਂ 'ਚ ਫਸਿਆ ਸੀ ਪਰ ਹੌਲੀ ਹੌਲੀ ਗੁਰੂ ਨੇ ਸਮਝਾਇਆ ਉਸ ਵਕਤ ਸੰਤ ਕਹਿਣ ਲੱਗੇ ਇੱਕ ਕੀੜਾ ਸੀ ਇਤਨਾ ਕੁ ਵੱਡਾ ਉਸ ਕੀੜੇ ਦੀ ਲੱਤ ਦੇ ਨਾਲ ਇੱਕ ਬੜਾ ਬਰੀਕ ਸੂਖਮ ਧਾਗਾ ਬੰਨ ਦਿੱਤਾ ਗਿਆ ਔਰ ਕੀੜੇ ਦੇ ਮੂੰਹ ਵਾਲੀ ਸਾਈਡ ਦੋ ਲੰਬੀ ਲੰਬੀਆਂ ਮੁੱਛਾਂ ਸੀ ਉਸ ਦੀਆਂ ਉਹਨਾਂ ਦੇ ਉੱਪਰ ਸ਼ਹਿਦ ਲਗਾ ਦਿੱਤਾ ਗਿਆ ਔਰ ਸੰਤਾਂ ਨੇ ਕਿਹਾ ਇਹ ਦੀਵਾਰ ਦੇ ਨਾਲ ਇਹਨੂੰ ਛੱਡ ਦੇ ਉਹ ਕਹਿਣ ਲੱਗੀ ਇਹ ਕੀ ਹੋਏਗਾ ਸੰਤ ਕਹਿਣ ਲੱਗੇ ਜਦੋਂ ਇਹ ਉੱਪਰ ਜਾਏਗਾ ਇਹ ਸੂਖਮ ਜਿਹਾ ਜਿਹੜਾ ਬਰੀਕ ਜਿਹਾ ਧਾਗਾ ਉੱਪਰ ਤੇਰੇ ਪਤੀ ਕੋਲ ਪਹੁੰਚੇਗਾ ਉਹ ਕਹਿਣ ਲੱਗੀ ਫਿਰ ਕਹਿਣ ਲੱਗੇ ਕਿ ਥੋੜਾ ਜਿਹਾ ਇਹਦੇ ਤੋਂ ਮੋਟਾ ਧਾਗਾ ਬੰਨ ਲਵੀ ਜਿਹੜਾ ਇਹਨੂੰ ਸੰਭਾਲ ਸਕੇ ਉਹ ਧਾਗਾ ਉੱਪਰ ਖਿੱਚ ਲੈਣਗੇ ਕਹਿਣ ਲੱਗੀ ਫਿਰ ਉਸ ਤੋਂ ਬਾਅਦ ਸੰਤ ਕਹਿਣ ਲੱਗੇ ਫਿਰ ਥੋੜਾ ਮੋਟਾ ਰੱਸਾ ਉਹਦੇ ਤੋਂ ਬਾਅਦ ਫਿਰ ਥੋੜਾ ਹੋਰ ਮੋਟਾ ਰੱਸਾ ਉੱਪਰ ਪਹੁੰਚਾ ਦੇਵੀ ਇਹ ਸਾਰੀ ਜਦੋਂ ਵਿਊਤ ਬਣ ਗਈ ਉੱਥੇ ਸੁਨੇਹਾ ਪਹੁੰਚਾ ਦਿੱਤਾ ਗਿਆ ਉਸ ਅਹਿਲਕਾਰ ਕੋਲ ਕਿ ਇਸ ਤਰ੍ਹਾਂ ਤੈਨੂੰ ਆਜ਼ਾਦ ਕਰਾਵਾਂਗੀ ਸੋ ਇਹ ਢੰਗ ਵਰਤਿਆ ਤੇ ਉਹ ਆਜ਼ਾਦ ਹੋ ਗਏ ਅਸਲ ਵਿੱਚ ਗੁਰੂ ਸਵਾਰਿਓ ਇਹ ਜੁਗਤੀਆਂ ਗੁਰੂ ਦੇ ਕੋਲ ਹੁੰਦੀਆਂ ਇਨਸਾਨ ਨੂੰ ਮੁਕਤ ਕਰਾਉਣ ਵਾਸਤੇ ਇਨਸਾਨ ਜੋ ਹੈ ਜਿਹੜਾ ਦੁਨੀਆਂ ਦੇ ਮੋਹ ਵਿੱਚ ਫਸਿਆ ਹੋਇਆ ਅਸਲ ਵਿੱਚ ਇਹ ਮੋਹ ਜਿਹੜਾ ਇਸ ਮੋਹ ਦੇ ਵਿੱਚ ਹੀ ਇੱਕ ਬਰੀਕ ਜਿਹਾ ਧਾਗਾ ਹੈ ਇਹਦੇ ਕੋਲ ਜਿਹਨੂੰ ਪ੍ਰੇਮ ਕਹਿੰਦੇ ਨੇ ਜਿਹੜਾ ਕਿ ਇਹਦੇ ਕੋਲ ਇੱਕ ਭੁਲੇਖੇ ਮਾਤਰ ਹੀ ਇਹਦੇ ਕੋਲ ਬਚ ਗਿਆ ਕਿਉਂਕਿ ਉਸ ਅਕਾਲ ਪੁਰਖ ਨੇ ਇਹਨੂੰ ਦਾਤ ਦੇ ਦਿੱਤੀ ਜਦੋਂ ਗੁਰੂ ਇਹਦੇ ਕੋਲ ਆਉਂਦੇ ਨੇ ਇਹਨੂੰ ਸਿੱਧਾ ਸਦ ਮਾਰਗ ਵਿਖਾ ਕੇ ਉਸ ਵਕਤ ਦੱਸਦੇ ਨੇ ਇਹ ਜਿਹੜਾ ਬਰੀਕ ਜਿਹਾ ਸੂਤ ਹੈ ਭਾਵ ਤੇਰਾ ਦੁਨੀਆਂ ਵਿੱਚ ਪ੍ਰੇਮ ਕੱਚਾ ਧਾਗਾ ਕਿਉਂਕਿ ਦੁਨੀਆਂ ਵਿੱਚ ਪ੍ਰੇਮ ਕਦੀ ਵੀ ਟੁੱਟ ਜਾਂਦਾ ਹੈ ਉਸ ਵਕਤ ਸਤਿਗੁਰੂ ਦੁਨੀਆਂ ਵਾਲੇ ਪਾਸੋਂ ਤੋੜ ਕੇ ਜਦੋਂ ਉਸ ਅਕਾਲ ਪੁਰਖ ਵੱਲ ਲਗਾਉਂਦੇ ਨੇ ਹੌਲੀ ਹੌਲੀ ਉਹ ਬਰੀਕ ਧਾਗਾ ਉਹ ਕੱਚਾ ਪਿਆਰ ਪਤਾ ਨਹੀਂ ਕਦੋਂ ਅਜਿਹੇ ਸਘਨ ਅਜਿਹੇ ਪ੍ਰੇਮ ਵਿੱਚ ਬਦਲ ਜਾਂਦਾ ਜਿੱਥੇ ਆ ਕੇ ਸਿੱਖ ਆਪਣੀ ਅਜਿਹੀ ਮਸਤੀ ਵਿੱਚ ਆ ਜਾਂਦਾ ਇਸ ਮਾਤਾ ਉੱਤੇ ਵੀ ਕੁਛ ਅਜਿਹੀ ਕਿਰਪਾ ਕਿ ਸਤਿਗੁਰੂ ਜੀ ਇਹਦੇ ਉੱਤੇ ਬੜੇ ਹੀ ਤੁੱਠ ਪਏ ਬੜੀ ਬਖਸ਼ਿਸ਼ ਕਿਰਪਾ ਕੀਤੀ ਪ੍ਰੇਮ ਦੇ ਅਜਿਹੇ ਘਰ ਵਿੱਚ ਆ ਗਈ ਮਾਤਾ ਜਦੋਂ ਆ ਕੇ ਸਤਿਗੁਰੂ ਜੀ ਨੇ ਇਹਦੇ ਇਹ ਮਨੋਰਥ ਪੂਰੇ ਕੀਤੇ ਜਿਹੜੀ ਕਿ ਹਰ ਵਕਤ ਸਤਿਗੁਰੂ ਦੇ ਪ੍ਰੇਮ ਨੂੰ ਲੋਚਦੀ ਸੀ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹ ਕਹਿਆ ਕਿ ਮਾਤਾ ਤੇਰੇ ਇਸ ਪ੍ਰੇਮ ਨੂੰ ਵੇਖ ਕੇ ਮੈਂ ਇੱਥੇ ਆਇਆ ਹਾਂ ਸੋ ਇਸ ਤਰ੍ਹਾਂ ਸਤਿਗੁਰੂ ਜੀ ਆਪਣੇ ਸਿੱਖਾਂ ਦੀ ਲਾਜ ਰੱਖਦੇ ਆਏ ਹਨ
ਕਰਿਓ ਮਨੋਰਥ ਪੂਰਨ ਹੋਵਾ
ਜੋ ਇਸ ਬਿਰਧ ਮਾਤਾ ਨੇ ਮਨੋਰਥ ਆਪਣੇ ਹਿਰਦੇ ਵਿੱਚ ਸੋਚਿਆ ਸੀ ਉਹ ਮਨੋਰਥ ਸਿੱਧ ਹੋ ਗਿਆ ਭਾਵ ਪੂਰਾ ਹੋ ਗਿਆ
ਸਦਨ ਬਿਠਾਏ ਮੋਹ ਕਹੋ ਜੋਵਾ
ਸਤਿਗੁਰੂ ਜੀ ਅਜਿਹੇ ਖੁਸ਼ੀ ਦੇ ਘਰ ਵਿੱਚ ਆਏ ਨੇ ਉਸ ਵਕਤ ਕਹਿਣ ਲੱਗੇ ਇਸ ਭਗਤਣੀ ਦਾ ਪ੍ਰੇਮ ਵੇਖ ਕੇ ਕਹਿਣ ਲੱਗੇ ਮਾਤਾ ਹੁਣ ਤੂੰ ਜਿੰਨਾ ਜੋ ਚਾਹੁੰਦੀ ਹੈ ਜੋ ਤੇਰੇ ਹਿਰਦੇ ਦੀ ਭਾਵਨਾ ਹੈ ਜਿੰਨਾ ਦਰਸ਼ਨ ਕਰਨਾ ਹੈ ਕਰ ਲੈ ਤੇਰੇ ਸਾਹਮਣੇ ਬੈਠਾ ਹਾਂ
ਅਬ ਤੇਰੇ ਔਰ ਲਾਲਸ ਜੋਈ
ਜੋ ਵੀ ਤੁਹਾਡੇ ਹਿਰਦੇ ਵਿੱਚ ਲਾਲਸਾ ਹੈ ਇੱਛਾ ਹੈ
ਜਾਚ ਲਿਓ ਮੈਂ ਦੇਵਾਂ ਸੋਈ
ਸਤਿਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਹੈ ਜਦੋਂ ਗੁਰੂ ਦਇਆ ਦੇ ਘਰ ਵਿੱਚ ਆ ਜਾਏ ਉਸ ਵਕਤ ਹਿਰਦੇ ਦੀ ਭਾਵਨਾ ਕੈਸੀ ਵੀ ਹੋਵੇ ਸਿੱਖ ਦੀ ਗੁਰੂ ਤੁਰੰਤ ਪੂਰੀ ਕਰ ਦਿੰਦਾ ਹੈ ਸਤਿਗੁਰੂ ਗਰੀਬ ਨਵਾਜ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਜਿਹੇ ਤਰੁੱਠ ਪਏ ਅਜਿਹੇ ਖੁਸ਼ ਹੋਏ ਕਿ ਉਸ ਵਕਤ ਕਹਿਣ ਲੱਗੇ ਜੋ ਤੁਹਾਡੇ ਹਿਰਦੇ ਦੀ ਭਾਵਨਾ ਹੈ ਕੁਛ ਵੀ ਮੰਗਣਾ ਚਾਹੁੰਦੇ ਹੋ ਮੰਗ ਲਵੋ
ਸੁਣ ਕਰ ਬਿਰਧਾ ਭਈ ਅਧੀਨ
ਜਦੋਂ ਇਹ ਸ਼ਬਦਾਵਲੀ ਸੁਣੀ ਕਿ ਸਾਹਮਣੇ ਉਹ ਸ਼ਖਸ ਜਿਹਨੂੰ ਸਤਿਗੁਰੂ ਕਹਿੰਦੀਆਂ ਜਿਹਦੇ ਦੀਦਾਰ ਵਾਸਤੇ ਦਿਨ ਰਾਤ ਉਡੀਕਦੀ ਪਈ ਸੀ ਤਰਸ ਗਏ ਸੀ ਇਹ ਨੈਣ ਜਿਹਨੂੰ ਵੇਖਣ ਵਾਸਤੇ ਅੱਜ ਉਹ ਮੇਰੇ ਸਾਹਮਣੇ ਬਹਿ ਕੇ ਮੈਨੂੰ ਕਹਿੰਦਾ ਪਿਆ ਜੋ ਮੰਗਣਾ ਮੰਗ ਲਵੋ ਉਸ ਵਕਤ ਇਹ ਬਿਰਧ ਮਾਤਾ ਕੁਛ ਅਜਿਹੀ ਧੰਤਾ ਦੇ ਯੋਗ ਹੋਈ
ਹੱਥ ਜੋਰ ਕਰ ਜਾਚਨ ਕੀਨ
ਹੱਥ ਜੋੜ ਕੇ ਅੱਖਾਂ ਵਿੱਚੋਂ ਹੰਝੂ ਨੇ ਪ੍ਰੇਮ ਦੀ ਅਜਿਹੀ ਅਵਸਥਾ ਉਸ ਵਕਤ ਫਿਰ ਕੀ ਮੰਗਦੀ ਹੈ ਸਤਿਗੁਰਾਂ ਕੋਲੋਂ
ਰਾਵਰ ਕੋ ਦਰਸ਼ਨ ਨਿਤ ਪਾਵ।
ਕਹਿਣ ਲੱਗੀ, ਇਹ ਮੇਰੇ ਮਾਲਕ ਮੇਰੇ ਸਤਿਗੁਰੂ ਪਾਤਸ਼ਾਹ, ਕਿਰਪਾ ਬਖਸ਼ਿਸ਼ ਕਰਿਓ, ਹਰ ਵਕਤ ਮੈਨੂੰ ਤੇਰਾ ਦੀਦਾਰ ਹੋਵੇ।
ਜਬ ਲਗ ਤਨ ਮੈਂ ਪ੍ਰਾਨ ਵਸਾਵ।
ਪਾਤਸ਼ਾਹ ਜੀ, ਜਦੋਂ ਤੱਕ ਇਹ ਬਿਰਧਾ ਜੋ ਹੈ ਜੀਵਿਤ ਹੈ, ਜਦੋਂ ਤੱਕ ਇਹ ਸਵਾਸਾਂ ਦੀ ਲੜੀ ਚਲਦੀ ਪਈ ਹੈ, ਕਿਰਪਾ ਕਰੋ ਮੈਂ ਜਿੱਧਰ ਵੀ ਵੇਖਾਂ ਮੈਨੂੰ ਤੂੰ ਨਜ਼ਰ ਆਵੇਂ, ਹਰ ਪੱਖ ਹਰ ਇੱਕ ਮੇਰਾ ਸਵਾਸ ਹਰ ਇੱਕ ਘੜੀ ਮੈਨੂੰ ਤੁਸੀਂ ਨਾ ਵਿਸਰੋ। ਗੁਰੂ ਸਵਾਰਿਓ, ਦਸਵੇਂ ਪਾਤਸ਼ਾਹ ਬੜਾ ਵਧੀਆ ਕਹਿੰਦੇ ਨੇ, ਸਾਚ ਕਹੋ ਸੁਨ ਲੇ ਹੋ ਸਬੈ, ਸਾਚ ਕਹੋ ਸੁਨ ਲੇ ਹੋ ਸਬੈ, ਸਾਚ ਕਹੋ ਸੁਨ। ਸਾਧ ਸੰਗਤ ਜੀ, ਸਾਰੇ ਉਸ ਸਤਿਗੁਰਾਂ ਨੂੰ ਯਾਦ ਕਰਕੇ ਉਸ ਪਾਤਸ਼ਾਹ ਨੂੰ ਯਾਦ ਕਰੋ, ਉਸ ਸਤਿਗੁਰੂ ਕੋਲੋਂ ਇਹ ਮੰਗ ਮੰਗਣੀ ਕਿ ਪਾਤਸ਼ਾਹ ਇਹ ਨਹੀਂ ਕਿ ਕਿਸੇ ਇੱਕ ਉੱਤੇ ਤੂੰ ਕਿਰਪਾ ਕਰਦਾ, ਉਹ ਸਭ ਤੇ ਕਿਰਪਾ ਕਰਨ ਵਾਲੇ ਨੇ। ਆਪਾਂ ਵੀ ਮੰਗਣਾ ਕਿ ਪਾਤਸ਼ਾਹ ਮੈਂ ਵੀ ਜਿੱਧਰ ਵੇਖਾਂ ਮੈਨੂੰ ਤੇਰਾ ਹੀ ਸਰੂਪ ਨਜ਼ਰ ਆਵੇ, ਉਸ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ। ਸਾਰੇ ਇਹ ਸ਼ਬਦ ਪੜੋ, ਸਾਚ ਕਹੋ ਸੁਨ ਲੇ ਹੋ ਸਬੈ, ਸਾਚ ਕਹੋ ਸੁਨ ਲੇ ਹੋ ਸਬੈ, ਸਾਚ ਕਹੋ ਸੁਨ
ਲੇ ਹੋ ਸਬੈ, ਸਾਚ ਕਹੋ ਸੁਨ ਲੇ ਹੋ ਸਬੈ।
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ,
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਕਹਾ ਪਇਓ ਜੋ ਦਉ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਸ ਕੈ, ਐਸੇ ਹੀ ਐਸ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲੇ ਹੋ ਸਬੈ, ਸਾਚ ਕਹੋ ਸੁਨ ਲੇ ਹੋ ਸਬੈ, ਸਾਚ ਕਹੋ ਸੁਨ ਲੇ ਹੋ ਸਬੈ, ਸਾਚ ਕਹੋ ਸੁਨ
ਲੇ ਹੋ ਸਬੈ।
ਸਤਿਗੁਰੂ ਪਾਤਸ਼ਾਹ ਉਸ ਇਨਸਾਨ ਨੂੰ ਕਹਿ ਰਹੇ ਨੇ, ਹੇ ਇਨਸਾਨ ਇੱਕ ਗੱਲ ਯਾਦ ਰੱਖੀ ਕਿ ਜਿਹੜੇ ਇਨਸਾਨ ਨੇ ਉਸ ਸਤਿਗੁਰੂ ਨੂੰ ਧੰਨ ਕਹਿਆ ਹੈ, ਉਹਦੇ ਨਾਲ ਪ੍ਰੇਮ ਕੀਤਾ ਹੈ, ਅਸਲ ਵਿੱਚ ਉਹੀ ਉਸ ਅਕਾਲ ਪੁਰਖ ਦੀ ਨੇੜਤਾ ਪਾ ਸਕਿਆ ਹੈ। ਜਦੋਂ ਭਗਵਾਨ ਕ੍ਰਿਸ਼ਨ ਇਸ ਬਿਦਰ ਦੇ ਘਰ ਵੀ ਆਉਂਦੇ ਨੇ, ਕਈ ਵਾਰ ਆਪ ਜੀ ਨੇ ਸ਼ਰਵਣ ਕੀਤਾ ਕਿ ਉਸ ਵਕਤ ਕੈਸੇ ਪ੍ਰੇਮਮਈ ਉਹ ਦ੍ਰਿਸ਼ ਵਰਤੇ ਸੀ ਕਿ ਇਹਦੀ ਜਿਹੜੀ ਘਰ ਵਾਲੀ ਹੈ ਉਹ ਉਸ ਵਕਤ ਇਸ਼ਨਾਨ ਕਰ ਰਹੀ ਸੀ। ਜਦੋਂ ਭਗਵਾਨ ਪਹੁੰਚੇ, ਅਸਲ ਵਿੱਚ ਪ੍ਰੇਮ ਹੀ ਅਜੇ ਹੈ, ਜਿੱਥੇ ਭਾਈ ਗੁਰਦਾਸ ਜੀ ਇਹ ਅਰਜ਼ ਕਰਦੇ ਨੇ ਉਸ ਸਤਿਗੁਰੂ ਪ੍ਰਤੀ ਕਿ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਕਿ ਦਰਸ਼ਨ ਹੀ ਉਹ ਹੈ, ਵੇਖਿਆ ਹੀ ਉਹਨੂੰ ਅਜਿਹਾ ਕਿ ਵੇਖਦੇ ਸਾਰ ਭੁੱਲ ਹੀ ਗਿਆ ਮੈਂ ਕੌਣ ਆ, ਕੀ ਕਰਮ ਕਰ ਰਿਹਾ। ਉਸ ਵਕਤ ਮੌਕੇ ਦਾ ਸਾਰਾ ਕੁਛ ਭੁੱਲ ਜਾਏ, ਆਪਣੇ ਤਨ ਦੀ ਸੁਧ ਵੀ ਨਾ ਰਹਿ ਜਾਏ। ਜਦੋਂ ਇਹ ਕੀ ਹੋਇਆ ਕਿ ਨਗਨ ਅਵਸਥਾ ਵਿੱਚ ਹੀ ਕਹਿੰਦੇ ਨੇ ਭਗਵਾਨ ਦੇ ਸਾਹਮਣੇ ਆ ਗਈ, ਉਸ ਵਕਤ ਭਗਵਾਨ ਨੇ ਵੇਖਿਆ ਹੈ ਤੇ ਪ੍ਰੇਮ ਦੀ ਅਵਸਥਾ ਵਿੱਚ ਹੈ। ਆਪਣਾ ਪੀਤੰਬਰ ਜੋ ਪੀਲੇ ਰੰਗ ਦਾ ਬਸਤਰ ਉਹਨਾਂ ਦੇ ਸਰੀਰ ਉੱਤੇ ਹੁੰਦਾ, ਜਿਹਦਾ ਜ਼ਿਕਰ ਕਈ ਜਗ੍ਹਾ ਆਉਂਦਾ ਹੈ ਗ੍ਰੰਥਾਂ ਵਿੱਚ, ਜਿਹਦੇ ਕਰਕੇ ਭਗਵਾਨ ਨੂੰ ਪੀਤੰਬਰ ਬਸਤਰ ਓਢਣ ਵਾਲਾ ਵੀ ਕਿਹਾ ਜਾਂਦਾ। ਉਹ ਬਸਤਰ ਉਸ ਔਰਤ ਦੇ ਉੱਤੇ ਦੇ ਦਿੱਤਾ। ਇਤਿਆਦਿ ਕਈ ਅਜਿਹੇ ਉਹ ਸਮੇਂ ਵਰਤੇ ਕਿ ਜਦੋਂ ਕੇਲੇ ਨੂੰ ਛਿਲਦੀ ਹੈ ਪ੍ਰੇਮ ਅਜਿਹਾ ਹੈ ਕਿ ਭਗਵਾਨ ਵੱਲ ਵੇਖੀ ਜਾਂਦੀ ਹੈ, ਫਲ ਇੱਕ ਪਾਸੇ ਤੇ ਛਿੱਲੜੀ ਖਵਾਈ ਜਾਂਦੀ ਹੈ। ਭਗਵਾਨ ਫਿਰ ਪ੍ਰੇਮ ਦੇ ਅਜਿਹੇ ਅਧੀਨ ਨੇ। ਇੱਕ ਵਾਰ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਬੜੇ ਚਿਰ ਪਹਿਲਾਂ ਇਹ ਸਾਖੀ ਸੁਣੀ ਸੀ ਜੋ ਸ੍ਰੀ ਸਤਿਗੁਰੂ ਜੀ ਦੇ ਕੋਠੀ ਵਿੱਚ ਇੱਕ ਮਾਤਾ ਨੇ ਜੋ ਕਿ ਸੇਵਾ ਕਰਦੇ ਨੇ, ਮਾਤਾ ਪਾਰਵਤੀ ਜੀ। ਬੜੇ ਚਿਰ ਪਹਿਲਾਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਵਾਸਤੇ ਖਿਚੜੀ ਬਣਾਈ, ਖਿਚੜੀ ਬਣ ਗਈ ਤੇ ਜਾ ਕੇ ਭੇਜ ਵੀ ਦਿੱਤੀ ਪਾਤਸ਼ਾਹ ਜੀ ਛਕ ਲੈਣ। ਬਾਅਦ ਵਿੱਚ ਕਿਤੇ ਮਾਤਾ ਜੀ ਨੇ ਸ਼ਕੀ ਦੇ ਵਿੱਚ ਨਮਕ ਹੀ ਨਾ ਪਾਇਆ। ਮਨ ਵਿੱਚ ਆਇਆ ਕਿ ਸਤਿਗੁਰੂ ਜੀ ਨੂੰ ਖਿਚੜੀ ਵੀ ਭੇਜ ਦਿੱਤੀ, ਨਮਕ ਵੀ ਨਹੀਂ ਪਾਇਆ। ਫਟਾਫਟ ਮਾਤਾ ਕਹਿਣ ਲੱਗੇ, ਮੈਂ ਦੌੜੀ ਗਈ ਜਾ ਕੇ ਪਾਤਸ਼ਾਹ ਜੀ ਕੋਲੋਂ ਮਾਫੀ ਮੰਗਾਂ ਕਿ ਪਾਤਸ਼ਾਹ ਜੀ ਆਪ ਜੀ ਦੇ ਵਾਸਤੇ ਜੋ ਖਿਚੜੀ ਭੇਜੀ ਸੀ ਉਹਦੇ ਵਿੱਚ ਨਮਕ ਪਾਉਣਾ ਭੁੱਲ ਗਈ। ਪਰ ਮਾਤਾ ਜੀ ਕਹਿਣ ਲੱਗੇ ਕਿ ਜਦੋਂ ਹੀ ਸਾਹਮਣੇ ਪਹੁੰਚੀ ਉਧਰੋਂ ਸਤਿਗੁਰੂ ਜੀ ਆ ਰਹੇ ਔਰ ਮੁਸਕੁਰਾਉਂਦੇ ਹੋਏ ਕਹਿ ਰਹੇ ਸੀ ਖੀਰ ਸਮਾਨ ਸਾਗ ਮੈਂ ਪਾਇਆ। ਕਿ ਅਜਿਹੀ ਹਾਲਤ ਜਿਸ ਤਰ੍ਹਾਂ ਇਸ ਵਿਦਰ ਨੇ ਭਗਵਾਨ ਦੀ ਸੇਵਾ ਕੀਤੀ ਸੀ, ਸਤਿਗੁਰੂ ਜੀ ਉਹੀ ਤੁਕ ਪੜ ਕੇ ਭਾਵ ਖੁਸ਼ੀਆਂ ਦੇ ਦਿੱਤੀਆਂ। ਇਹ ਗੁਰੂ ਪ੍ਰੇਮ ਦੇ ਅਧੀਨ ਹੋ ਜਾਂਦਾ ਹਰ ਵਕਤ। ਸੋ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਇਸ ਮਾਤਾ ਦੇ ਪ੍ਰੇਮ ਦੇ ਅਜਿਹੇ ਅਧੀਨ ਹੋਏ, ਫਿਰ ਉਸ ਵਕਤ ਇਹ ਬਖਸ਼ਿਸ਼ ਕਰਕੇ ਕਹਿ ਰਹੇ ਨੇ ਜੋ ਵੀ ਮੰਗਣਾ ਹੈ ਮੰਗ ਲਵੋ। ਉਸ ਵਕਤ ਮਾਤਾ ਨੇ ਹੱਥ ਜੋੜ ਕੇ ਇਹੀ ਮੰਗਿਆ, ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਿਓ, ਜਿੱਧਰ ਵੀ ਵੇਖਾਂ ਮੈਨੂੰ ਤੇਰਾ ਦੀਦਾਰ ਹੋਵੇ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਸਤਿਗੁਰੂ ਜੀ ਸਦਾ ਹੀ ਆਪਣੇ ਸਿੱਖਾਂ ਉੱਪਰ ਕਿਰਪਾ ਬਖਸ਼ਿਸ਼ ਕਰਦੇ ਆਏ ਹਨ।
ਇਹੀ ਆਸ ਮੇਰੀ ਸੋ ਦੀਜੈ।
ਮਾਤਾ ਕਹਿਣ ਲੱਗੇ, ਸਤਿਗੁਰੂ ਜੀ ਇਹੀ ਮੇਰੇ ਹਿਰਦੇ ਦੀ ਲਾਲਸਾ ਹੈ, ਸੋ ਕਿਰਪਾ ਕਰੋ ਇਸ ਲਾਲਸਾ ਨੂੰ ਪੂਰੀ ਕਰੋ।
ਨਿਤ ਦਰਸ਼ਨ ਦੇ ਕਰ ਹਰ ਖੀਜੈ।
ਔਰ ਪਾਤਸ਼ਾਹ ਜੀ ਦਰਸ਼ਨ ਮੈਨੂੰ ਜਦੋਂ ਵੀ ਤੁਸੀਂ ਦੇਵੋ ਤੇ ਕਿਰਪਾ ਅਜਿਹੀ ਕਰਿਓ ਜਦੋਂ ਵੀ ਤੁਹਾਡੇ ਮੈਂ ਇਸ ਚਿਹਰੇ ਨੂੰ ਵੇਖਾਂ, ਚਿਹਰਾ ਤੁਹਾਡਾ ਹਰ ਖੀਜੈ ਭਾਵ ਖੁਸ਼ੀ ਭਰਿਆ ਹੋਵੇ।
ਸੋਹਣੇ ਅਦਭੁਤ ਬਾਣੀ ਤਿਸ ਕੇਰੀ।
ਗਰੀਬ ਨਵਾਜ ਪਾਤਸ਼ਾਹ ਜੀ ਇਸ ਮਾਤਾ ਦੀ ਅਦਭੁਤ ਭਾਵ ਬੜੀ ਹੀ ਵਿਚਿੱਤਰ, ਬੜੀ ਹੀ ਦੁਨੀਆਂ ਤੋਂ ਵੱਖਰੀ ਇਹ ਅਰਜ ਜਦੋਂ ਸੁਣੀ,
ਕਿਰਪਾ ਦਿਸ਼ਟ ਤੇ ਸਤਿਗੁਰ ਹੇਰੀ।
ਗਰੀਬ ਨਵਾਜ ਪਾਤਸ਼ਾਹ ਜੀ ਨੇ ਬੜੀ ਹੀ ਕਿਰਪਾ ਰੂਪੀ ਦ੍ਰਿਸ਼ਟੀ ਦੇ ਨਾਲ, ਬੜੀ ਹੀ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਇਸ ਮਾਤਾ ਵੱਲ ਜਦੋਂ ਵੇਖਿਆ,
ਦੁਰਲਭ ਬਰ ਜਾਚਨ ਕੋ ਕੀਨਾ।
ਔਰ ਪਾਤਸ਼ਾਹ ਜੀ ਉਸ ਵਕਤ ਕਹਿਣ ਲੱਗੇ ਕਿ ਤੂੰ ਬਹੁਤ ਹੀ ਉੱਤਮ ਚੀਜ਼ ਮੰਗ ਲਈ ਹੈ।
ਪ੍ਰੇਮ ਦੇਖ ਕਰ ਸੋ ਮੈਂ ਦੀਨਾ।
ਔਰ ਪਾਤਸ਼ਾਹ ਜੀ ਇਹ ਬਚਨ ਕਰਨ ਲੱਗੇ, ਤੇਰਾ ਪ੍ਰੇਮ ਜਦੋਂ ਮੈਂ ਵੇਖ ਲਿਆ ਇਹ ਵਸਤੂ ਵੀ ਤੈਨੂੰ ਦੇ ਦਿੱਤੀ, ਕਿਉਂਕਿ ਗੁਰੂ ਸਵਾਰਿਓ ਗੁਰੂ ਹਮੇਸ਼ਾ ਪ੍ਰੇਮ ਨੂੰ ਹੀ ਵੇਖਦਾ ਹੈ, ਗੁਰੂ ਕਿਸੇ ਵੀ ਤਰ੍ਹਾਂ ਦੇ ਬੰਧਨ ਦੇ ਵਿੱਚ ਨਹੀਂ, ਇਹ ਚੀਜ਼ਾਂ ਤੋਂ ਪਰੇ ਹੈ। ਜਦੋਂ ਬਲ ਰਾਜਾ ਇੱਕ ਬੇਸ਼ੱਕ ਰਾਕਸ਼ਸ਼ ਕੁਲ ਵਿੱਚ ਸੀ, ਬਲ ਰਾਜਾ ਜੋ ਹੈ ਇਹਨੂੰ ਜਦੋਂ ਬਾਵਨ ਭਗਵਾਨ ਛਲਣ ਵਾਸਤੇ ਆਉਂਦੇ ਨੇ, ਬਲ ਛਲ ਆਪ ਛਲਾਏ ਉਹਨੂੰ ਹੋਏ ਦਿਆਲ ਮਿਲੇ ਗਲ ਲਾਵੇ, ਦਿੱਤਾ ਰਾਜ ਪਤਾਲ ਦਾ ਹੋਏ ਅਧੀਨ ਭਗਤ ਜਸ ਗਾਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਪਹਿਲਾਂ ਆਏ ਸੀ ਛਲਣ ਵਾਸਤੇ, ਕਰੋ ਅਟਾਈ ਧਰਤੀ ਮੰਗੀ ਬਾਵਨ ਰੂਪ ਬਹਾਨੇ, ਢਾਈ ਕਦਮ ਧਰਤੀ ਮੰਗੀ ਕਿਹਾ ਕਿ ਤੇਰੇ ਮਹਿਲ ਦੇ ਬਾਹਰ ਕੁਟੀਆ ਪਾ ਕੇ ਇੱਥੇ ਰਵਾਂਗਾ। ਰਾਜਾ ਕਹਿਣ ਲੱਗਾ, ਬੜੀ ਖੁਸ਼ੀ ਦੀ ਗੱਲ ਹੈ, ਰੋਜ਼ ਦਰਸ਼ਨ ਹੋਣਗੇ ਮਹਾਤਮਾ ਜੀ ਆਪ ਜੀ ਦੇ, ਵੇਦ ਦਾ ਪਾਠ ਸੁਣਾਂਗੇ। ਜਦੋਂ ਪਤਾਲ ਲੋਕ ਦੇ ਵਿੱਚ ਭੇਜ ਦਿੰਦੇ ਨੇ ਭਗਵਾਨ ਜਾਣ ਲੱਗੇ, ਤੇ ਉਸ ਵਕਤ ਬਲ ਰਾਜਾ ਕਹਿਣ ਲੱਗੇ, ਭਗਵਾਨ ਕਿੱਥੇ, ਹੁਣ ਕਿੱਥੇ ਚੱਲੇ ਹੋ? ਭਗਵਾਨ ਨੂੰ ਉਸ ਵਕਤ ਕਹਿੰਦੇ ਨੇ ਬਲ ਰਾਜੇ ਦਾ ਜੋ ਥੱਲੇ ਪੁਰੀ ਬਣੀ ਹੋਈ ਹੈ, ਨਾਮਦੇਵ ਜੀ ਕਹਿੰਦੇ ਨੇ ਨਾਮਾ ਕਹੇ ਭਗਤ ਬਸ ਕੇਸਵ ਅੱਜ ਹੂੰ ਬਲ ਕੇ ਦੁਆਰ ਖਰੋ। ਨਾਮਦੇਵ ਜੀ ਗੁਰਬਾਣੀ ਵਿੱਚ ਇਹ ਜ਼ਿਕਰ ਕਰਦੇ ਨੇ, ਉਹ ਪ੍ਰੇਮ ਵਿੱਚ ਅਜਿਹੀ ਖਿੱਚ ਹੈ ਜਿਹੜੇ ਦਰਸ਼ਨਾਂ ਦੇ ਉਪਾਸ਼ਕ ਨੇ। ਅੱਜ ਤੱਕ ਨਾਮਦੇਵ ਜੀ ਕਹਿੰਦੇ ਨੇ ਪਾਤਾਲ ਲੋਕ ਵਿੱਚ ਜਿੱਥੇ ਬਲ ਰਾਜੇ ਦਾ ਰਾਜ ਹੈ, ਭਗਵਾਨ ਨੇ ਜੋ ਰਾਜ ਦਿੱਤਾ ਸੀ, ਹਜੇ ਤੱਕ ਭਗਵਾਨ ਉਹਦੇ ਦਰ ਦੇ ਉੱਤੇ ਦਵਾਰਪਾਲ ਬਣ ਕੇ ਖੜਿਆ। ਸੋ ਗੁਰੂ ਸਵਾਰਿਓ, ਭਗਵਾਨ ਨੇ ਇਹ ਸੋਚਿਆ ਕਿ ਇਹਨੂੰ ਦਰਸ਼ਨਾਂ ਦੀ ਭੁੱਖ ਹੈ, ਪਤਾ ਨਹੀਂ ਕਦੋਂ ਕਿਧਰ ਵੇਖ ਲਵੇ। ਬਲ ਰਾਜੇ ਦੇ ਮਹਿਲ ਦੇ ਜਿਤਨੇ ਦਰਵਾਜੇ ਸੀ, ਭਗਵਾਨ ਉਨੇ ਹੀ ਰੂਪ ਬਣਾ ਕੇ ਹਰ ਜਗ੍ਹਾ ਖੜ ਗਏ। ਕਿਉਂਕਿ ਗੁਰੂ ਸਵਾਰਿਓ, ਭਗਵਾਨ ਜੋ ਹੈ, ਜੇ ਪ੍ਰੇਮੀ ਉਹਨੂੰ ਯਾਦ ਕਰਦੇ ਨੇ, ਭਗਵਾਨ ਉਹਨਾਂ ਤੋਂ ਪਹਿਲਾਂ ਕਾਲਾ ਪੈ ਜਾਂਦਾ ਕਿ ਮੈਂ ਵੀ ਪ੍ਰੇਮੀਆਂ ਦੇ ਕੋਲ ਜਾਵਾਂ। ਸੋ ਇਸ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੜੇ ਹੀ ਖੁਸ਼ ਹੋਏ ਔਰ ਕਹਿਣ ਲੱਗੇ ਕਿ ਤੁਸੀਂ ਬੜੀ ਵਧੀਆ ਮੰਗ ਮੰਗੀ ਹੈ ਔਰ ਮੈਂ ਤੁਹਾਡੇ ਪ੍ਰੇਮ ਨੂੰ ਵੇਖ ਕੇ, ਪ੍ਰੇਮ ਤੋਂ ਖੁਸ਼ ਹੋ ਕੇ ਇਹ ਮੰਗ ਤੁਹਾਡੀ ਪੂਰੀ ਕਰ ਦਿੱਤੀ।
ਜਪ ਇਸ਼ਨਾਨ ਕਰ ਥਨ ਧਿਆਨ।
ਔਰ ਪਾਤਸ਼ਾਹ ਜੀ ਕਹਿਣ ਲੱਗੇ, ਜਿਸ ਵਕਤ ਤੁਸੀਂ ਇਸ਼ਨਾਨ ਕਰਕੇ ਧਿਆਨ ਅਵਸਥਾ ਵਿੱਚ ਬੈਠੋਗੇ,
ਤਬ ਔਰ ਦੇਵਾ ਦਰਸ਼ਨ ਆਨ,
ਉਸ ਵਕਤ ਮੈਂ ਤੁਹਾਡੇ ਹਿਰਦੇ ਦੇ ਵਿੱਚ ਪ੍ਰਗਟ ਹੋ ਕੇ ਤੁਹਾਨੂੰ ਦਰਸ਼ਨ ਦਿਆ ਕਰਾਂਗਾ।
ਬਸੀ ਪ੍ਰੇਮ ਕੇ ਹੋਏ ਗੁਣ ਖਾਨੀ,
ਗੁਣਾਂ ਦੀ ਖਾਨ। ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਤਰ੍ਹਾਂ ਪ੍ਰੇਮ ਦੇ ਵਸ ਹੋ ਕੇ,
ਦੀਨ ਸਦਾਨ ਜਾਚ ਨਾ ਜਾਨੀ,
ਇਸ ਮਾਤਾ ਦੀ ਜਾਚਨਾ ਮੰਗ ਨੂੰ ਜਾਣ ਕੇ ਇਹ ਦਰਸ਼ਨ ਰੂਪੀ ਜੋ ਵਰ ਹੈ ਇਹ ਫਲ ਦੇ ਦਿੱਤਾ।
ਦਇਓ ਆਨੰਦ ਤੇ ਸਰਬ ਪ੍ਰਕਾਰ,
ਇਸ ਤਰ੍ਹਾਂ ਹਰ ਪ੍ਰਕਾਰ ਦੀ ਖੁਸ਼ੀ ਦੇ ਕੇ ਇਸ ਮਾਤਾ ਨੂੰ,
ਜਬ ਸਾਗਰ ਤੇ ਕਰਿਓ ਉਧਾਰ,
ਤੇ ਕੀ ਬਖਸ਼ਿਸ਼ ਕੀਤੀ, ਇਸ ਜਗ ਰੂਪੀ ਸਾਗਰ ਤੋਂ ਉਧਾਰ ਕੀਤਾ। ਕਿਉਂਕਿ ਸਾਧ ਸੰਗਤ ਜੀ, ਜਿਸ ਤਰ੍ਹਾਂ ਸਾਗਰ ਨੂੰ ਸਾਗਰ ਇਸ ਕਰਕੇ ਕਿਹਾ ਜਾਂਦਾ ਹੈ ਕਿ ਉਹ ਪਾਣੀ ਹੈ ਖਾਰਾ, ਤਾਂ ਹੀ ਉਹਦਾ ਨਾਮ ਸਾਗਰ ਕਿਹਾ ਜਾਂਦਾ ਹੈ। ਇਹ ਜਗਤ ਜੋ ਹੈ ਇਹਦੇ ਵਿੱਚ ਖਾਰਾਪਣ ਕੀ ਹੈ ਕਿ ਜਦੋਂ ਇਨਸਾਨ ਇੱਕ ਦੂਸਰੇ ਨੂੰ ਵੇਖ ਕੇ ਸੁਖੀ ਨਹੀਂ ਹੁੰਦਾ, ਇਨਸਾਨ ਆਪਣੇ ਦੁੱਖ ਤੋਂ ਦੁਖੀ ਨਹੀਂ ਜਿੰਨਾ ਕਿਸੇ ਦੇ ਸੁੱਖ ਤੋਂ ਦੁਖੀ ਹੈ। ਇਨਸਾਨ ਦੀ ਹਾਲਤ ਇਹ ਹੈ ਕਿ ਜੋ ਦੇਖਿਆ ਛਿੱਦਰ ਤੋਂ ਨਿੰਦਕ ਉਹ ਮਾਹ ਹੈ, ਜਦੋਂ ਕਿਸੇ ਦਾ ਮਾੜਾ ਪੱਖ ਵੇਖਿਆ ਖੁਸ਼ੀ ਮਿਲਦੀ ਏ, ਚੰਗਾ ਪੱਖ ਵੇਖ ਕੇ ਗਮੀ ਮਿਲਦੀ ਏ, ਇਤਿਆਦ ਬਹੁਤ ਕੁਛ ਅਜਿਹਾ। ਇਹ ਜੋ ਕੁੜੱਤਣ ਹੈ, ਇਹ ਜੋ ਖਾਰਾਪਣ ਹੈ, ਇਹ ਹੋਣ ਕਰਕੇ ਇਹਨੂੰ ਜਗਤ ਸਾਗਰ ਕਿਹਾ ਗਿਆ। ਸ੍ਰੀ ਸਤਿਗੁਰੂ ਜੀ ਨੇ ਅਜਿਹੀ ਬਖਸ਼ਿਸ਼ ਕਿਰਪਾ ਕੀਤੀ ਜਿਵੇਂ ਕਿ ਤੁਲਸਾਂ ਉੱਤੇ ਹੋਈ ਸੀ। ਮੈਂ ਤੂੰ ਕੇ ਝਗੜੇ ਮਿਟ ਗਏ, ਤੂੰ ਤੂੰ ਕਰਤੀ ਤੂੰ ਹੋਈ, ਪੂੰਜੀ ਖੁਦਾ ਕੇ ਘਰ ਕੀ ਮਹਿੰਗੀ ਥੀ ਸਸਤੀ ਪਾ ਗਈ, ਕੁਛ ਅਜਿਹੀ ਕਿਰਪਾ ਹੋਈ ਉਹਦੇ ਉੱਤੇ ਵੀ ਕਿ ਉਹ ਵੀ ਜਗਤ ਦੇ ਮੈਂ ਤੂੰ ਦੇ ਝਗੜਿਆਂ ਤੋਂ ਦੂਰ ਹੋ ਗਈ। ਇਸ ਮਾਤਾ ਤੇ ਵੀ ਅਜਿਹੀ ਕਿਰਪਾ ਹੋਈ ਕਿ ਇਸ ਜਗਤ ਦੇ ਵਿੱਚ ਤੂੰ ਮੈਂ ਮੇਰੀ ਦੇ ਚੱਕਰਾਂ ਤੋਂ ਪਰੇ ਹੋ ਗਈ। ਸ੍ਰੀ ਸਤਿਗੁਰੂ ਜੀ ਨੇ ਇਸ ਜਗਤ ਤੋਂ ਇਹਦਾ ਉਧਾਰ ਕੀਤਾ, ਤਾਰ ਦਿੱਤਾ।
ਵੱਡ ਪੱਗ ਹਰਖੀ ਬਰ ਪਾਏ,
ਵੱਡੇ ਭਾਗਾਂ ਵਾਲੀ ਇਹ ਜੋ ਬਿਰਧ ਮਾਤਾ ਹੈ, ਇਹ ਸਤਿਗੁਰੂ ਕੋਲੋਂ ਵਰ ਪਾ ਕੇ ਬੜੀ ਹੀ ਖੁਸ਼ ਹੋਈ।
ਬਾਰ ਬਾਰ ਬਲਹਾਰੀ ਜਾਏ,
ਔਰ ਵਾਰ ਵਾਰ ਉਸ ਸਤਿਗੁਰੂ ਦੇ ਉੱਪਰੋਂ ਵਾਰੇ ਵਾਰੇ ਜਾ ਰਹੀ ਹੈ।
ਜਿਸ ਕੋ ਪ੍ਰੇਮ ਗੁਰੂ ਮਨ ਮਾਨੇ,
ਔਰ ਜਿਸ ਇਨਸਾਨ ਦੇ ਹਿਰਦੇ ਵਿੱਚ ਗੁਰੂ ਕਾ ਪ੍ਰੇਮ ਹੋਵੇ,
ਕਿਉਂ ਨਾ ਹੋਏ ਤਿਸ ਕੋ ਕਲਿਆਣੇ।
ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ, ਜਿਸ ਇਨਸਾਨ ਦੇ ਹਿਰਦੇ ਵਿੱਚ ਆਪਣੇ ਸਤਿਗੁਰੂ ਦਾ ਪਿਆਰ ਜੇ ਹੋਵੇ, ਕਿਉਂ ਨੀ ਉਹਦਾ ਦੁਨੀਆਂ ਉੱਤੋਂ ਭਲਾ ਹੋਏਗਾ, ਭਾਵ ਅਵਸ਼ ਹੀ ਉਹ ਮੁਕਤ ਹੋਏਗਾ, ਉਸ ਦਾ ਭਲਾ ਹੋ ਜਾਏਗਾ।
ਦੋਹਰਾ ਨਾਮ ਬੁਲਾ ਕੀ ਦਾਸ ਜੋ ਬੜੋ ਮਸੰਦ ਸੋ ਦੇਸ਼।
ਅਗਲੇ ਅਧਿਆਇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਇੱਕ ਮਸੰਦ ਬਾਰੇ ਅਰਜ਼ ਕਰਦੇ ਨੇ ਕਿ ਜਿਸ ਦਾ ਨਾਮ ਬੁਲਾਕੀ ਦਾਸ ਸੀ।
ਪੁੱਤੀ ਨਗਰ ਕੀ ਸੰਗਤਾ ਲੀਨ ਸਕੇਲ ਅਛੇਸ਼।
ਜੋ ਕਿ ਜਿਤਨੀ ਵੀ ਗੁਰੂ ਘਰ ਦੇ ਨਾਲ ਜੁੜੀ ਹੋਈ ਸਾਧ ਸੰਗਤ ਸੀ, ਸਭ ਨੂੰ ਇਕੱਠਾ ਕੀਤਾ ਉਸਨੇ।
ਚੌਪਈ ਸੋਨੇ ਸੋਨੇ ਸਿੱਖ ਸਤਿਗੁਰ ਆਗਵਨੂ।
ਸਾਰੇ ਸਿੱਖਾਂ ਨੇ ਜਦੋਂ ਇਹ ਸੁਣਿਆ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਗਵਨੂ ਭਾਵ ਇਸ ਧਰਤੀ ਨੂੰ ਭਾਗ ਲਗਾ ਰਹੇ ਨੇ, ਆ ਕੇ ਦਰਸ਼ਨ ਦੇ ਰਹੇ ਹਨ।
ਰੁਚਰ ਅਕੋਰਨ ਲੈ ਨਿਜ ਭਵਨੂ।
ਸਤਿਗੁਰੂ ਜੀ ਵਾਸਤੇ ਉਹਨਾਂ ਨੇ ਬੜੇ ਹੀ ਸੁੰਦਰ ਸੁੰਦਰ ਭੇਟਾਵਾਂ ਆਦਿਕ ਲੈ ਕੇ ਆਏ।
ਚੌਪਤ ਚਿਤ ਚਾਤ ਦਰਸਾਵਨ।
ਬੜੇ ਹੀ ਸ਼ੌਂਕ ਦੇ ਨਾਲ ਬੜੇ ਹੀ ਪ੍ਰੇਮ ਪੂਰਵਕ ਸਾਰੀ ਸਾਧ ਸੰਗਤ ਸ੍ਰੀ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਆ ਰਹੀ ਹੈ।
ਓਹ ਨਿਹਾਲ ਹੇਰ ਪਗ ਪਾਵਨ।
ਔਰ ਸ੍ਰੀ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਦਰਸ਼ਨ ਕਰਕੇ ਸਾਧ ਸੰਗਤ ਬਹੁਤ ਹੀ ਖੁਸ਼ ਹੋ ਰਹੀ ਹੈ।
ਸਭ ਇਕੱਤਰ ਕਰ ਸੰਗਤ ਰਾਸ।
ਔਰ ਇਹ ਜੋ ਮਸੰਦ ਹੈ, ਅਸਲ ਵਿੱਚ ਇਹ ਮਸੰਦ ਜੋ ਹਨ, ਸ੍ਰੀ ਸਤਿਗੁਰੂ ਪਾਤਸ਼ਾਹ ਜੀ ਨੇ ਸਾਧ ਸੰਗਤ ਦੇ ਉੱਤੇ ਇੱਕ ਅਜਿਹਾ ਕੰਟਰੋਲ ਰੱਖਣ ਵਾਸਤੇ ਬਣਾਏ ਸੀ, ਕਿਉਂਕਿ ਉਹ ਸਮਾਂ ਕੁਛ ਅਜਿਹਾ ਸੀ ਜਦੋਂ ਕਿ ਅੱਜ ਵਰਗੇ ਵਿਕਸਿਤ ਸਾਧਨ ਨਹੀਂ ਸੀ। ਅਸਲ ਮਸੰਦ ਸ਼ਬਦ ਤੋਂ ਭਾਵ ਹੈ ਕਿ ਉਹ ਸੇਵਾਦਾਰ ਸੀ ਗੁਰੂ ਘਰ ਦੇ। ਕੋਈ ਜਦੋਂ ਕਿ ਸ੍ਰੀ ਸਤਿਗੁਰੂ ਦੂਰ ਦੂਰ ਦੇ ਦੇਸ਼ਾਂ ਵਿੱਚ ਜਾ ਕੇ ਦਰਸ਼ਨ ਨਹੀਂ ਸੀ ਦੇ ਸਕਦੇ ਸਾਧ ਸੰਗਤ ਨੂੰ, ਉਸ ਵਕਤ ਇੱਕ ਅਜਿਹਾ ਸਿੱਖ ਜਿਹੜਾ ਕਿ ਚੰਗੀ ਉੱਚੀ ਕਰਨੀ ਵਾਲਾ ਹੋਵੇ, ਬੜਾ ਹੀ ਵਧੀਆ ਹੋਵੇ, ਉਸ ਦੇ ਅਧੀਨ ਸੰਗਤ ਸੌਂਪ ਦਿੱਤੀ ਜਾਂਦੀ ਸੀ, ਜੋ ਕਿ ਨਾਮ ਜਪਾਉਣਾ ਇਤਿਆਦਿ ਸਾਧ ਸੰਗਤ ਨੂੰ ਇਕੱਤਰ ਰੱਖਣਾ ਇਹ ਸਾਰੇ ਕਰਮ ਕਰਦਾ ਸੀ। ਗੁਰੂ ਘਰ ਦੇ ਦਸਵੰਧ ਆਦਿਕ ਇਕੱਠੇ ਕਰਕੇ ਸਾਧ ਸੰਗਤ ਵਿੱਚੋਂ ਸਤਿਗੁਰੂ ਜੀ ਦੇ ਘਰ ਵਿੱਚ ਪਹੁੰਚਾਉਣਾ ਉਹਦਾ ਕੰਮ ਹੁੰਦਾ ਸੀ। ਸੋ ਸ੍ਰੀ ਸਤਿਗੁਰੂ ਜੀ ਦੀ ਕਿਰਪਾ ਨਾਲ ਇਹ ਜੋ ਬੁਲਾਕੀ ਦਾਸ ਮਸੰਦ ਹੈ ਗੁਰੂ ਘਰ ਦਾ, ਇਸ ਨੇ ਸਾਧ ਸੰਗਤ ਨੂੰ ਇਕੱਤਰ ਕਰਕੇ ਉਹਨਾਂ ਦੇ ਕੋਲੋਂ ਜਿਤਨਾ ਵੀ ਦਸਵੰਧ ਆਦਿਕ ਹੈ।
ਆਗੇ ਹੋਏ ਬੁਲਾਕੀ ਦਾਸ।
ਇਹ ਬੁਲਾਕੀ ਦਾਸ ਸਾਧ ਸੰਗਤ ਦੇ ਨਾਲ ਅਗਵਾਈ ਕਰਦਾ ਹੋਇਆ ਅੱਗੇ ਜਾਂਦਾ ਹੋਇਆ,
ਗਾਵਤ ਸ਼ਬਦ ਪ੍ਰੇਮ ਗੁਰਮਤੇ,
ਗੁਰੂ ਕੇ ਪ੍ਰੇਮ ਵਿੱਚ ਮਸਤ ਹੋਇਆ ਮਤਿਆ ਹੋਇਆ ਇਹ ਜੋ ਦਾਸ ਹੈ ਸਤਿਗੁਰੂ ਜੀ ਦੇ ਪ੍ਰੇਮ ਰੂਪੀ ਸ਼ਬਦ ਗਾਉਂਦਾ ਜਾ ਰਿਹਾ ਹੈ।
ਲੋਚਨ ਤੇ ਜਲ ਬੂੰਦਨ ਜਾਤੇ।
ਔਰ ਅਜਿਹੀ ਪ੍ਰੇਮ ਦੀ ਅਵਸਥਾ ਵਿੱਚ ਹੈ ਕਿ ਉਹ ਪ੍ਰੇਮ ਜੋ ਹੈ ਅਥਰੂ ਬਣ ਕੇ ਅੱਖਾਂ ਰਾਹੀਂ ਬਾਹਰ ਛਲਕਦਾ ਪਿਆ ਹੈ।
ਸਨੇ ਸਨੇ ਸਭ ਚੱਲ ਕਰ ਆਏ।
ਇਸ ਤਰ੍ਹਾਂ ਸਾਰੀ ਸਾਧ ਸੰਗਤ ਹੌਲੀ ਹੌਲੀ ਗੁਰੂ ਕਾ ਜਸ ਕਰਦੀ ਹੋਈ ਚੱਲ ਕੇ ਆ ਗਈ।
ਪਰਮ ਪ੍ਰੀਤ ਪਾਇਨ ਲਪਟਾਏ।
ਔਰ ਬੜੇ ਹੀ ਪ੍ਰੇਮ ਪੂਰਵਕ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਸਾਰਿਆਂ ਨੇ ਨਮਸਕਾਰ ਕੀਤੀ, ਮੱਥਾ ਟੇਕਿਆ।
ਅਰਪਣ ਕੀਨ ਅਕੋਰ ਅਨੇਕ।
ਸਭ ਨੇ ਜੋ ਵੀ ਹਿਰਦੇ ਦੀ ਭਾਵਨਾ ਔਰ ਸਰਦਾ ਬਣਦਾ ਸੀ, ਜੋ ਵੀ ਭੇਟਾਵਾਂ ਲਿਆਂਦੀਆਂ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਿਤ ਕੀਤੀਆਂ।
ਹੇਰ ਹੇਰ ਕਰ ਜਲਦ ਵਿਵੇਕ।
ਜਲਦ ਵਿਵੇਕ ਇਸ ਸਮੁੰਦਰ ਸਾਗਰ ਦੇ ਵਿੱਚੋਂ ਵੀ ਅਲੇਪ ਰਹਿਣ ਵਾਲਾ ਭਾਵ ਕਮਲ ਦਾ ਫੁੱਲ। ਜਿਸ ਤਰ੍ਹਾਂ ਕਮਲ ਦੇ ਫੁੱਲ ਬਾਰੇ ਜ਼ਿਕਰ ਆਉਂਦਾ ਹੈ ਕਿ ਰੇ ਮਨ ਐਸੀ ਹਰਸ਼ੋ ਪ੍ਰੀਤ ਕਰ ਜੈਸੀ ਜਲ ਕਮਲੇਹ, ਲਹਿਰੀ ਨਾਲ ਪਛਾੜੀਐ ਭੀ ਵਿਗਸੈ ਅਸਨੇਹ। ਜਿਵੇਂ ਉਸ ਕਮਲ ਦੇ ਫੁੱਲ ਬਾਰੇ ਦੱਸਿਆ ਜਾਂਦਾ ਕਿ ਪਾਣੀ ਦੇ ਵਿੱਚ ਇੱਕ ਜਗ੍ਹਾ ਜਦੋਂ ਉਹ ਫੁੱਲ ਜਨਮ ਲੈਂਦਾ, ਉੱਗਦਾ, ਆਪਣੇ ਜੋਬਨ ਵਿੱਚ ਆਉਂਦਾ, ਉਸ ਵਕਤ ਵੱਡੀ ਸਾਰੀ ਛਲ ਆਏਗੀ ਉਸ ਪਾਣੀ ਦੇ ਉੱਪਰ ਜਦੋਂ ਡਿੱਗਦੀ ਏ। ਵੇਖਣ ਵਾਲਾ ਸੋਚਦਾ ਕਿ ਬਸ ਕਿੱਡਾ ਸੋਹਣਾ ਫੁੱਲ ਸੀ, ਖਤਮ ਹੋ ਗਿਆ, ਦੁਬਾਰਾ ਸ਼ਾਇਦ ਵੇਖਣ ਨੂੰ ਨਹੀਂ ਮਿਲੇਗਾ। ਪਰ ਜਦੋਂ ਹੀ ਉਹ ਛਲ ਦੂਰ ਹੋਈ, ਪਾਣੀ ਜਿਹੜਾ ਕਿ ਉਹਨੂੰ ਇੱਕ ਵਾਰ ਡੁਬੋ ਗਿਆ ਸੀ ਉਹ ਫੁੱਲ ਉੱਪਰ ਆਇਆ, ਜਿਤਨਾ ਕੁ ਪਾਣੀ ਸੀ ਫਿਰ ਛੋਟੀ ਛੋਟੀ ਬੂੰਦਾਂ ਦੇ ਰੂਪ ਵਿੱਚ ਤਿਲਕ ਕੇ ਥੱਲੇ ਡਿੱਗ ਪਿਆ ਉਹ ਕਮਲ ਦਾ ਫੁੱਲ, ਫਿਰ ਉਵੇਂ ਦਾ ਉਵੇਂ। ਇਸੇ ਤਰ੍ਹਾਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਜਗਤ ਦੇ ਵਿੱਚ ਉਸ ਫੁੱਲ ਦੇ ਨਿਆਈ ਭਾਵ ਇਸ ਮਾਇਆ ਤੋਂ ਅਲੇਪ ਇਸ ਜਗਤ ਦੇ ਵਿੱਚ ਵਿਚਰਨ ਕਰ ਰਹੇ ਹਨ।
ਬਾਰ ਬਾਰ ਹੋਵਤ ਬਲਹਾਰੀ
ਉਸ ਸਤਿਗੁਰੂ ਕਾ ਦਰਸ਼ਨ ਕਰਕੇ ਇਹ ਸਿੱਖ ਵਾਰ ਵਾਰ ਬਲਿਹਾਰੀ ਭਾਵ ਉਸ ਗੁਰੂ ਤੋਂ ਵਾਰੇ ਜਾ ਰਹੇ ਹਨ।
ਬੰਦਨ ਕਰ ਕਰ ਬਿਨੈ ਉਚਾਰੀ
ਵਾਰ ਵਾਰ ਬੰਦਨਾ ਕਰਕੇ ਉਸ ਸਤਿਗੁਰੂ ਜੀ ਦੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਾਧ ਸੰਗਤ ਬਿਨਤੀ ਭਾਵ ਅਰਦਾਸ ਕਰ ਰਹੇ ਹਨ।
ਆਏ ਸੋ ਪਾਏ ਬੈਠ ਸਭ ਗਏ
ਸਤਿਗੁਰੂ ਜੀ ਕਾ ਹੁਕਮ ਪਾ ਕੇ ਸਾਰੀ ਸਾਧ ਸੰਗਤ ਇੱਕ ਜਗ੍ਹਾ ਬੈਠ ਗਈ।
ਸ਼ਬਦ ਪ੍ਰੇਮ ਤੇ ਗਾਵਤ ਪਏ
ਬੜੇ ਪ੍ਰੇਮ ਪੂਰਵਕ ਸ੍ਰੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਾਰੇ ਸਿੱਖ ਸ਼ਬਦ ਪੜ ਰਹੇ ਹਨ।
ਕਰਿਓ ਕੀਰਤਨ ਕੋ ਚਿਰ ਕਾਲ
ਕੁਝ ਕੁ ਸਮਾਂ ਇਸ ਤਰ੍ਹਾਂ ਕੀਰਤਨ ਹੁੰਦਾ ਰਹਿਆ।
ਸੁਣ ਗੁਰ ਭਏ ਪ੍ਰਸੰਨ ਵਿਸਾਲ
ਸ੍ਰੀ ਸਤਿਗੁਰੂ ਜੀ ਇਸ ਕੀਰਤਨ ਨੂੰ ਇਸ ਸ਼ਬਦ ਨੂੰ ਸੁਣ ਕੇ ਬਹੁਤ ਹੀ ਖੁਸ਼ ਹੋਏ।
ਕਿਰਪਾ ਧਾਰ ਐਸੇ ਕਹਿਵਾ ਕਾ
ਕਿਰਪਾ ਬਖਸ਼ਿਸ਼ ਕਰਦੇ ਹੋਏ ਪਾਤਸ਼ਾਹ ਜੀ ਇਸ ਤਰ੍ਹਾਂ ਬਚਨ ਕਰਨ ਲੱਗੇ।
ਮਾਮ ਸਿੱਖੀ ਕੋ ਕੋਠਾ ਢਾਕਾ
ਕਿ ਇਹ ਜੋ ਢਾਕਾ ਨਗਰ ਹੈ ਇਹ ਮੇਰਾ ਸਿੱਖੀ ਦਾ ਭੰਡਾਰ ਹੈ।
ਭਲੀ ਭਾਂਤ ਮੋਹ ਭਜਨ ਸੁਣਾਓ
ਤੁਸੀਂ ਬੜੇ ਹੀ ਪ੍ਰੇਮ ਪੂਰਵਕ ਮੈਨੂੰ ਬੜੀ ਹੀ ਵਧੀਆ ਢੰਗ ਦੇ ਨਾਲ ਜੋ ਇਹ ਕੀਰਤਨ ਸੁਣਾਇਆ ਹੈ।
ਅਧਿਕ ਪ੍ਰੇਮ ਤੇ ਹਿਰਦਾ ਰਿਝਾਓ
ਬੜੇ ਪ੍ਰੇਮ ਦੇ ਨਾਲ ਮੇਰੇ ਹਿਰਦੇ ਨੂੰ ਖੁਸ਼ ਕੀਤਾ ਹੈ।
ਤਬ ਉੱਠ ਕਰ ਸਭ ਸੰਗਤ ਰਾਸ
ਉਸ ਵਕਤ ਜਿਤਨੀ ਵੀ ਸਾਧ ਸੰਗਤ ਸੀ ਉਸ ਵਕਤ
ਜਿਨ ਮੋਹ ਅਗਰ ਬੁਲਾਕੀ ਦਾਸ
ਜਿਨ੍ਹਾਂ ਦੇ ਅੱਗੇ ਭਾਵ ਜਿਨ੍ਹਾਂ ਦੀ ਅਗਵਾਈ ਉਸ ਵਕਤ ਮਹੰਤ ਬੁਲਾਕੀ ਦਾਸ ਜੀ ਕਰ ਰਹੇ ਸਨ।
ਦੀਪਕ ਬਾਰ ਆਰਤੀ ਕਰੀ
ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੜੇ ਪ੍ਰੇਮ ਪੂਰਵਕ ਦੀਵਾ ਭਾਵ ਦੀਪਕ ਨੂੰ ਬਾਲਿਆ ਗਿਆ ਔਰ ਸਤਿਗੁਰੂ ਜੀ ਦੀ ਆਰਤੀ ਉਸ ਵਕਤ ਕੀਤੀ ਗਈ।
ਧੂਪ ਤੁਖਾਏ ਅਗਾਰੀ ਧਰੀ
ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਧੂਫ ਆਦਿਕ ਕਈ ਵਧੀਆ ਖੁਸ਼ਬੂਦਾਰ ਚੀਜ਼ਾਂ ਤੁਖਾ ਕੇ ਇਸ ਤਰ੍ਹਾਂ ਨਮਸਕਾਰ ਕੀਤੀ ਗਈ।
ਫੁੱਲਨ ਮਾਲਾ ਘਰ ਪਹਿਰਾਏ
ਫੁੱਲਾਂ ਦੀ ਜੋ ਮਾਲਾ ਸੀ ਸ੍ਰੀ ਸਤਿਗੁਰੂ ਜੀ ਦੇ ਗਲੇ ਵਿੱਚ ਪਹਿਨਾਈ ਗਈ।
ਅਧਿਕ ਸੁਗੰਧ ਹੈ ਢਿਗ ਸ਼ਿਰਕਾਏ
ਬਹੁਤ ਹੀ ਜ਼ਿਆਦਾ ਚੰਦਨ ਆਦਿਕ ਜੋ ਸੀ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਚਿਤ ਕੀਤਾ ਗਿਆ।
ਪਾਗ ਪੰਕਜ ਪਾਵਨ ਗਹਿ ਹਾਥ
ਔਰ ਸ੍ਰੀ ਸਤਿਗੁਰੂ ਜੀ ਦੇ ਜੋ ਪਵਿੱਤਰ ਚਰਨ ਕਮਲ ਹਨ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਫੜ ਕੇ
ਕਰੇ ਪਖਾਰਨ ਸ਼ੁਭ ਜਲ ਸਾਥ
ਇਸ ਗੁਰੂ ਘਰ ਕੇ ਸੇਵਕ ਮਹੰਤ ਬੁਲਾਕੀ ਦਾਸ ਨੇ ਬੜੇ ਹੀ ਵਧੀਆ ਢੰਗ ਨਾਲ ਜਲ ਦੇ ਨਾਲ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਨੂੰ ਜਦੋਂ ਧੋਇਆ
ਪੁਨ ਪਟ ਸੋ ਪੋਛੇ ਕਰ ਪ੍ਰੀਤ
ਬਾਅਦ ਵਿੱਚ ਇੱਕ ਸਵੱਛ ਸਾਫ ਬਸਤਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਨੂੰ ਸਾਫ ਕੀਤਾ ਗਿਆ।
ਲੈ ਚਰਨਾਮ੍ਰਿਤ ਹਰਖਤ ਚੀਤ
ਔਰ ਉਸ ਚਰਨਾਮ੍ਰਿਤ ਨੂੰ ਜਿਹੜਾ ਕਿ ਚਰਨਾਂ ਦਾ ਧੋਣ ਸੀ ਜਦੋਂ ਉਸ ਨੂੰ ਬੜੀ ਹੀ ਖੁਸ਼ੀ ਦੇ ਨਾਲ ਛਕਿਆ।
ਦੇਖ ਪਾਉ ਸਤਿਗੁਰੂ ਬਖਾਨਾ
ਅਜਿਹੇ ਪ੍ਰੇਮ ਨੂੰ ਵੇਖ ਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਚਨ ਕਰਨ ਲੱਗੇ।
ਹਮਨੇ ਤੁਮਰ ਪ੍ਰੇਮ ਪਛਾਨ
ਪਾਤਸ਼ਾਹ ਜੀ ਕਹਿਣ ਲੱਗੇ ਕਿ ਤੁਹਾਡਾ ਅਸੀਂ ਪ੍ਰੇਮ ਬੜੀ ਭਲੀ ਭਾਂਤ ਜਾਣ ਲਿਆ ਹੈ।
ਇਸ ਕੇ ਬਸ ਹੋਏ ਇਤ ਚੱਲ ਆਏ
ਸੋ ਸਾਧ ਸੰਗਤ ਜੀ ਇਸ ਤਰ੍ਹਾਂ ਸ੍ਰੀ ਸਤਿਗੁਰੂ ਜੀ ਇਹ ਕਹਿ ਰਹੇ ਸੀ ਕਿ ਤੁਹਾਡੇ ਪ੍ਰੇਮ ਦੇ ਵਸ ਵਿੱਚ ਹੋ ਕੇ ਅਸੀਂ ਤੁਹਾਨੂੰ ਦਰਸ਼ਨ ਦੇਣ ਆਏ ਹਾਂ ਸੋ ਸਮਾਂ ਹੋ ਚੁੱਕਿਆ ਹੈ ਇਤਨੀਆਂ ਅਰਜ਼ਾਂ ਕਰਦੇ ਖਿਮਾ ਦੇ ਜਾਚਕ ਹਾਂ ਹੋਈ ਭੁੱਲਾਂ ਦੀ ਮਾਫ਼ੀ ਦੇਣਾ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਨ ਇਸ ਤਰ੍ਹਾਂ ਹੀ ਆਪਣੇ ਚਰਨਾਂ ਵਿੱਚ ਜੋੜੀ ਰੱਖਣ, ਉਸ ਸਤਿਗੁਰੂ ਕੋਲੋਂ ਇਹੀ ਮੰਗ ਮੰਗਦੇ ਹੋਏ ਉਸ ਸਤਿਗੁਰਾਂ ਨੂੰ ਧੰਨ ਕਹੀਏ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।